ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਕਹੋ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਧੰਤਾ ਦੇ ਯੋਗ ਹੋ ਜੋ ਕਿ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਜੀਵਨ ਦੇ ਕੁਝ ਕੁ ਪਲਾਂ ਨੂੰ ਜ਼ਿੰਦਗੀ ਦੀਆਂ ਕੁਝ ਕੁ ਘੜੀਆਂ ਨੂੰ ਸਫਲਾ ਕਰਨ ਦਾ ਇੱਕ ਯਤਨ ਉਪਰਾਲਾ ਕਰਦੇ ਪਏ ਹੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਸ ਤੋਂ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਪਾਵਨ ਹੁਕਮਨਾਮਾ ਆਉਂਦਾ ਹੈ ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕੀਤੀ ਜਾਂਦੀ ਹੈ। ਆਓ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਸੂਹੀ ਰਾਗ ਦੇ ਅੰਦਰ ਜੋ ਕਿ 740 ਅੰਕ ਤੇ ਸੁਭਾਈਮਾਨ ਹੋ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਹੋਏ ਹੋ। ਸੰਸਾਰ ਦੇ ਅੰਦਰ ਇੱਕ ਵੱਖਰਾ ਪੈਮਾਨਾ ਹੈ ਕਿਸੇ ਦੇ ਭਾਗ ਚੰਗੇ ਹਨ ਮਾੜੇ ਹਨ ਉਹਨੂੰ ਤੋਲਣ ਦਾ ਜੋਖਣ ਦਾ। ਬਾਹਰੀ ਤੌਰ ਦੇ ਉੱਤੇ ਕਿਸੇ ਕੋਲ 4 ਪੈਸੇ ਵੱਧ ਹਨ ਲੋਕ ਕਹਿੰਦੇ ਨੇ ਵੀ ਇਹਦੇ ਭਾਗ ਬੜੇ ਚੰਗੇ ਹਨ ਤੇ ਜੇ ਕਿਸੇ ਕੋਲ 4 ਪੈਸੇ ਘੱਟ ਹਨ ਲੋਕ ਕਹਿੰਦੇ ਨੇ ਇਹਦੇ ਭਾਗ ਬਹੁਤ ਹੀ ਮਾੜੇ ਹਨ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪੁੱਛਣਾ ਕਰੀਏ ਮਹਾਰਾਜ ਭਾਗ ਕਿੰਨਾ ਦੇ ਚੰਗੇ ਹਨ ਤੇ ਭਾਗ ਕਿੰਨਾ ਦੇ ਮਾੜੇ ਹਨ ਤੇ ਹਜ਼ੂਰ ਕਹਿੰਦੇ ਹਨ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਹੜੇ ਕਦੇ ਵੀ ਗੁਰੂ ਦੀ ਸੰਗਤ ਵਿੱਚ ਸ਼ਰਨ ਦੇ ਵਿੱਚ ਨਹੀਂ ਆਏ, ਭਾਗ ਕਿ ਉਹਨਾਂ ਦਾ ਜੀਵਨ ਹੀ ਮਾੜਾ ਹੈ, ਤ੍ਰਿਕਾਰਯੋਗ ਹੈ। ਤੇ ਮਹਾਰਾਜ ਨੂੰ ਪੁੱਛੀਏ, ਸਤਿਗੁਰੂ ਭਾਗ ਚੰਗੇ ਕਿੰਨਾਂ ਦੇ ਨੇ? ਤੇ ਹਜ਼ੂਰ ਕਹਿੰਦੇ ਹਨ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਮਹਾਰਾਜ ਕਹਿੰਦੇ, ਸਭ ਤੋਂ ਚੰਗੇ ਭਾਗ ਹਨ ਗੁਰਸਿੱਖ ਪਿਆਰਿਆਂ ਦੇ, ਜਿਹੜੇ ਗੁਰੂ ਕੇ ਚਰਨਾਂ ਦੇ ਵਿੱਚ ਪੈਂਦੇ ਹਨ, ਬਹਿੰਦੇ ਹਨ। ਸੋ ਆਪ ਵੱਡਿਆਂ ਭਾਗਾਂ ਵਾਲੇ ਹੋ। ਸੋ ਆਓ ਸ਼ਬਦ ਦੀ ਵਿਚਾਰ, ਹੁਕਮਨਾਮੇ ਦੀ ਵਿਚਾਰ ਆਰੰਭ ਕਰੀਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਇਸ ਰਸਨਾ ਨੂੰ ਤਾਕਤ ਬਖਸ਼ਿਸ਼ ਕਰਨ, ਇਹ ਰਸਨਾ ਸ਼ਬਦ ਦੀ ਵਿਚਾਰ ਕਰ ਸਕੇ, ਗੁਰੂ ਦੀ ਵਡਿਆਈ ਕਰ ਸਕੇ। ਆਪ ਸੰਗਤ ਕਰੋ ਕਿਰਪਾ, ਬਖਸ਼ੋ ਅਸੀਸ, ਪਾਓ ਗੁਰਫਤਿਹ ਨਾਲ ਸਾਂਝ। ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾਂ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।
ਮਨੁੱਖ ਦਾ ਦੋ ਤਰ੍ਹਾਂ ਦਾ ਜੀਵਨ ਹੈ, ਇੱਕ ਸੰਸਾਰੀ ਜੀਵਨ, ਇੱਕ ਹੈ ਧਾਰਮਿਕ ਜੀਵਨ। ਸੰਸਾਰੀ ਜੀਵਨ ਦੇ ਵਿੱਚ ਬੱਚੇ ਦੀ ਮਾਤਾ ਉਸਦਾ ਪਿਤਾ ਨੂੰ ਸਿਖਾਉਂਦੇ ਹਨ ਕਿਵੇਂ ਖਾਣਾ ਹੈ, ਕਿਵੇਂ ਪੀਣਾ ਹੈ, ਉੱਠਣਾ ਬਹਿਣਾ ਵਿਚਰਨਾ, ਇਹ ਸਾਰਾ ਕੁਝ ਬੱਚਾ ਆਪਣੇ ਮਾਤਾ ਪਿਤਾ ਤੋਂ ਸਿੱਖਦਾ ਹੈ। ਇੱਕ ਹੈ ਧਾਰਮਿਕ ਜੀਵਨ, ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਜਦੋਂ ਬੰਦਾ ਗੁਰੂ ਦੇ ਨਾਲ ਕੁਨੈਕਟਡ ਹੁੰਦਾ ਹੈ, ਗੁਰੂ ਦੇ ਨਾਲ ਜੁੜਦਾ ਹੈ, ਸੁਰਤ ਕਰਕੇ ਉਹਦਾ ਇੱਕ ਨਵਾਂ ਜਨਮ ਹੁੰਦਾ ਹੈ, ਉਹ ਹੈ ਧਾਰਮਿਕ ਜੀਵਨ। ਜਿਸ ਤਰ੍ਹਾਂ ਸੰਸਾਰੀ ਜੀਵਨ ਦੇ ਵਿੱਚ ਬੱਚੇ ਦੀ ਮਾਂ ਬੱਚੇ ਨੂੰ ਸਿਖਾਉਂਦੀ ਹੈ ਵੀ ਕਿੱਦਾਂ ਬੋਲਣਾ ਹੈ, ਕਿੱਦਾਂ ਖਾਣਾ ਹੈ, ਕਿੱਦਾਂ ਤੁਰਨਾ ਹੈ, ਕਿੱਦਾਂ ਵਿਚਰਨਾ ਹੈ, ਕਿੱਦਾਂ ਦੂਸਰਿਆਂ ਦੇ ਨਾਲ ਡੀਲ ਕਰਨਾ ਹੈ, ਗੱਲਬਾਤ ਕਰਨੀ ਹੈ, ਇਹ ਸਾਰੀਆਂ ਗੱਲਾਂ, ਇਹ ਸਾਰੀ ਸਕਿੱਲ ਜੋ ਬੱਚਾ ਹੈ ਆਪਣੀ ਮਾਂ ਤੋਂ ਸਿੱਖਦਾ, ਆਪਣੇ ਪਿਤਾ ਤੋਂ ਸਿੱਖਦਾ ਹੈ। ਇਸੇ ਹੀ ਤਰ੍ਹਾਂ ਧਰਮ ਦੀ ਦੁਨੀਆਂ ਦੇ ਅੰਦਰ ਜਦੋਂ ਇਨਸਾਨ ਗੁਰੂ ਦੇ ਨਾਲ ਜੁੜਦਾ ਤੇ ਗੁਰੂ ਉਹਨੂੰ ਦੱਸਦਾ ਹੈ ਵੀ ਕੀ ਕੰਮ ਕਰਨਾ ਹੈ ਤੇ ਕਿਹੜਾ ਕੰਮ ਨਹੀਂ ਕਰਨਾ, ਜ਼ੁਬਾਨ ਦੇ ਨਾਲ ਕਿਹੜੇ ਬੋਲ ਬੋਲਣੇ ਹਨ ਤੇ ਕਿਹੜੇ ਬੋਲ ਨਹੀਂ ਬੋਲਣੇ, ਕੰਨਾਂ ਦੇ ਨਾਲ ਕੀ ਸੁਣਨਾ ਹੈ ਤੇ ਕੰਨਾਂ ਦੇ ਨਾਲ ਨਹੀਂ ਸੁਣਨਾ, ਪੈਰਾਂ ਦੇ ਨਾਲ ਤੁਰ ਕੇ ਕਿਸ ਰਸਤੇ ਤੇ ਜਾਣਾ ਹੈ ਤੇ ਕਿਸ ਰਸਤੇ ਤੇ ਨਹੀਂ ਜਾਣਾ, ਇਹ ਸਾਰੀਆਂ ਚੀਜ਼ਾਂ ਗੁਰੂ ਸਿਖਾਉਂਦਾ ਹੈ ਰੂਹਾਨੀ ਜੀਵਨ ਦੇ ਵਿੱਚ, ਤੇ ਗੁਰੂ ਗਿਆਨ ਦਿੰਦਾ ਹੈ। ਜਿਸ ਤਰ੍ਹਾਂ ਬੱਚਾ ਮਾਂ ਦੇ ਨਾਲ ਗੱਲਬਾਤ ਕਰਕੇ, ਪਹਿਲਾਂ ਉਹਨੂੰ ਬੋਲਣਾ ਨਹੀਂ ਆਉਂਦਾ, ਬਚਪਨ ਤੋਂ ਜਦੋਂ ਦਾ ਜਨਮ ਹੋਇਆ ਜਾਂ ਤੇ ਉਹਨੂੰ ਰੋਣਾ ਆਉਂਦਾ ਹੈ ਤੇ ਜਾਂ ਹੱਸ ਵੀ ਲੈਂਦਾ ਹੈ, ਹੌਲੀ ਹੌਲੀ ਉਹ ਮਾਂ ਕਹਿਣਾ ਸਿੱਖਦਾ ਹੈ, ਕੁਝ ਸ਼ਬਦ ਬੋਲਦਾ ਹੈ, ਤੋਤਲੇ ਬੋਲਦਾ ਹੈ, ਫਿਰ ਉਹਦੇ ਸ਼ਬਦਾਂ ਦੇ ਵਿੱਚ ਸਫਾਈ ਆਉਂਦੀ ਹੈ, ਤੇ ਫਿਰ ਇੱਕ ਅਵਸਥਾ, ਇੱਕ ਉਮਰ ਤੇ ਜਾ ਕੇ, ਇੱਕ ਸਟੇਜ ਤੇ ਜਾ ਕੇ ਬੱਚਾ ਮਾਂ ਵਾਂਗ ਬੋਲਣਾ ਸ਼ੁਰੂ ਕਰ ਦਿੰਦਾ ਹੈ। ਜਿਸ ਤਰ੍ਹਾਂ ਮਾਂ ਬੋਲਦੀ ਹੈ ਉਦਾਂ ਬੱਚਾ ਬੋਲਦਾ ਹੈ, ਮਾਂ ਤੇ ਬੱਚੇ ਦੇ ਸ਼ਬਦ ਇੱਕ ਹੋ ਗਏ। ਇਸੇ ਹੀ ਤਰ੍ਹਾਂ ਧਰਮ ਦੀ ਦੁਨੀਆਂ ਦੇ ਵਿੱਚ ਸਿੱਖ ਨੇ ਗੁਰੂ ਦੇ ਬੋਲਾਂ ਨੂੰ ਸੁਣ ਸੁਣ ਕੇ, ਪੜ੍ਹ ਕੇ, ਗਾ ਕੇ, ਤੇ ਇੱਕ ਦਿਨ ਉਹ ਆਵੇਗਾ ਵੀ ਜਿੱਦਣ ਸਿੱਖ ਗੁਰੂ ਦੇ ਬੋਲ ਬੋਲੇਗਾ। ਜਿਸ ਤਰ੍ਹਾਂ ਇੱਕ ਅਵਸਥਾ ਆਈ ਸੰਸਾਰੀ ਜੀਵਨ ਦੇ ਵਿੱਚ, ਉਹ ਅਵਸਥਾ ਕਿਹੜੀ ਆਈ ਵੀ ਬੱਚਾ ਪਹਿਲਾਂ ਤੋਤਲਾ ਬੋਲਦਾ ਸੀ, ਸ਼ਬਦਾਂ ਵਿੱਚ ਸਫਾਈ ਆਈ, ਫਿਰ ਵਾਨਗੀ ਆਈ, ਇੱਕ ਫਲੋ ਬਣ ਗਿਆ, ਇੱਕਦਮ ਸਾਫ਼ ਬੋਲਣ ਲੱਗ ਪਿਆ ਜਿੱਦਾਂ ਮਾਂ ਬੋਲਦੀ ਹੈ। ਇਸੇ ਹੀ ਤਰ੍ਹਾਂ ਧਰਮ ਦੀ ਦੁਨੀਆਂ ਦੇ ਅੰਦਰ ਜਦੋਂ ਬੰਦਾ ਗੁਰੂ ਦੇ ਬਚਨਾਂ ਨੂੰ ਸੁਣਦਾ ਹੈ, ਪੜ੍ਹਦਾ ਹੈ, ਕਮਾਉਂਦਾ ਹੈ, ਗੱਲਾਂ ਕਰਦਾ ਹੈ, ਇੱਕ ਅਵਸਥਾ ਸਿੱਖ ਦੇ ਜੀਵਨ ਦੇ ਵਿੱਚ ਆ ਜਾਂਦੀ ਹੈ ਕਿ ਗੁਰਸਿੱਖ ਗੁਰੂ ਦੀ ਬੋਲੀ ਹੀ ਬੋਲਦਾ ਹੈ। ਉੱਥੇ ਫਿਰ ਸਿੱਖ ਤੇ ਗੁਰੂ ਦੇ ਬੋਲਾਂ ਦੇ ਵਿੱਚ ਫਰਕ ਨਹੀਂ ਰਹਿ ਜਾਂਦਾ, ਉੱਥੇ ਅੰਮ੍ਰਿਤ ਬਾਣੀ ਗਾਉਂਦਾ ਹੈ, ਪੜ੍ਹਦਾ ਹੈ, ਸੁਣਾਉਂਦਾ ਹੈ। ਗੁਰੂ ਦਾ ਜਿਹੜਾ ਬਚਨ ਹੈ, ਅੱਜ ਦਾ ਜਿਹੜਾ ਪਾਵਨ ਹੁਕਮਨਾਮਾ ਹੈ, ਇਹਦੀ ਰਹਾਉ ਵਾਲੀ ਤੁਕ ਹੈ, ਸਫਲ ਮੂਰਤ ਦਰਸ਼ਨ ਬਲਿਹਾਰੀ, ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ। ਮਹਾਰਾਜ ਕਹਿੰਦੇ, ਗੁਰੂ ਦਾ ਦਰਸ਼ਨ ਸਫਲ ਹੈ, ਗੁਰੂ ਦੀ ਹਸਤੀ ਸਫਲ ਹੈ, ਮੈਂ ਦਰਸ਼ਨਾਂ ਤੋਂ ਬਲਿਹਾਰ ਜਾਂਦਾ ਹਾਂ, ਗੁਰੂ ਦੇ ਚਰਨ ਕਮਲ ਭਾਵ ਗੁਰੂ ਦਾ ਸ਼ਬਦ ਮੇਰੇ ਮਨ ਦਾ ਪ੍ਰਾਣਾ ਦਾ ਆਧਾਰ ਹੈ। ਗੁਰੂ ਦੇ ਬਚਨਾਂ ਦੀ ਗੱਲ ਆਈ, ਪਹਿਲੀ ਪੰਕਤੀ ਵਿੱਚ ਵੀ ਗੁਰੂ ਦੇ ਬਚਨਾਂ ਦੀ ਗੱਲ ਹੈ। ਗੁਰੂ ਦਾ ਬਚਨ ਸਿੱਖ ਦੇ ਜੀਵਨ ਦੇ ਵਿੱਚ ਗਿਆਨ ਪੈਦਾ ਕਰਦਾ ਹੈ। ਸਾਡਾ ਜੀਵਨ ਤਬਦੀਲ ਹੋਏਗਾ ਗਿਆਨ ਦੇ ਨਾਲ, ਗਿਆਨ ਦੇ ਨਾਲ। ਜਦੋਂ ਜੀਵਨ ਦੇ ਵਿੱਚ ਗਿਆਨ ਆ ਜਾਂਦਾ, ਬੰਦੇ ਦੇ ਕਰਮ ਚੇਂਜ ਹੋ ਜਾਂਦੇ ਨੇ। ਸਾਰ ਕੁਤਾਵਲੀ ਗ੍ਰੰਥ ਦੇ ਕਰਤਾ ਨੇ ਇੱਕ ਬਾਤ ਕਹੀ, ਉਹ ਕਹਿੰਦਾ ਵੀ ਕੁਛ ਗੱਲਾਂ ਪਸ਼ੂਆਂ ਦੇ ਵਿੱਚ ਤੇ ਮਨੁੱਖਾਂ ਦੇ ਵਿੱਚ ਸਮਾਨ ਹਨ। ਪਸ਼ੂ ਵੀ ਸੌਂਦੇ ਹਨ, ਇਨਸਾਨ ਵੀ ਸੌਂਦਾ ਹੈ। ਪਸ਼ੂ ਵੀ ਡਰਦੇ ਹਨ, ਇਨਸਾਨ ਵੀ ਡਰਦਾ ਹੈ। ਪਸ਼ੂ ਵੀ ਭੋਗ ਕਰਦੇ ਹਨ, ਬੰਦਾ ਵੀ ਕਰਦਾ ਹੈ। ਪਸ਼ੂਆਂ ਨੂੰ ਵੀ ਭੁੱਖ ਲੱਗਦੀ ਹੈ, ਬੰਦੇ ਨੂੰ ਵੀ ਭੁੱਖ ਲੱਗਦੀ ਹੈ। ਪਰ ਕਹਿਣ ਲੱਗਾ ਵੀ ਪਸ਼ੂਆਂ ਦੇ ਕੋਲ ਇੱਕ ਚੀਜ਼ ਨਹੀਂ ਜੋ ਬੰਦੇ ਕੋਲ ਹੈ, ਸਭ ਤੋਂ ਕੀਮਤੀ ਚੀਜ਼। ਉਹ ਕਹਿੰਦਾ ਪਸ਼ੂਆਂ ਦੇ ਕੋਲ ਗਿਆਨ ਨਹੀਂ ਹੈ, ਬੰਦੇ ਕੋਲ ਗਿਆਨ ਹੈ। ਪਸ਼ੂ ਨੂੰ ਨਹੀਂ ਪਤਾ ਕਿੱਥੇ ਬਹਿਣਾ ਹੈ। ਆਪਾਂ ਵੇਖਦੇ ਹਾਂ ਵੀ ਸੜਕਾਂ ਤੇ ਉਹ ਸੜਕ ਦੇ ਅੱਧ ਵਿਚਾਰੇ ਬਹਿ ਜਾਂਦੇ ਹਨ, ਉਹਨਾਂ ਦੇ ਕੋਲ ਗਿਆਨ ਨਹੀਂ ਹੈਗਾ। ਨਿੰਦਰਾ ਭੋਜਨ ਭੋਗ ਪੈ ਇਹ ਪਸ਼ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾਂ ਪਸ਼ ਜਾਣ। ਬੰਦੇ ਦੇ ਕੋਲ ਰੱਬ ਨੇ ਇੱਕ ਦਾਤ ਦਿੱਤੀ, ਉਹ ਦਿੱਤਾ ਦਿਮਾਗ ਮਨ, ਜਿਹਦੇ ਰਾਹੀਂ ਬੰਦਾ ਗਿਆਨ ਨੂੰ ਐਕਵਾਇਰ ਕਰਦਾ, ਆਪਣੇ ਜੀਵਨ ਦੇ ਵਿੱਚ ਢਾਲਦਾ ਹੈ, ਲਿਆਉਂਦਾ ਹੈ। ਤੇ ਗਿਆਨ ਦੇ ਕਰਕੇ ਇਹ ਇਨਸਾਨ ਸ੍ਰੇਸ਼ਟ ਹੈ, ਦੁਨੀਆਂ ਦਾ ਸਰਵ ਸ੍ਰੇਸ਼ਟ ਪ੍ਰਾਣੀ ਹੈ। ਇੱਕ ਹੈ ਬਾਹਰ ਵਾਲਾ ਗਿਆਨ, ਇੱਕ ਹੈ ਰੂਹਾਨੀ ਗਿਆਨ, ਜੋ ਬਾਣੀ ਨੂੰ ਪੜ੍ਹ ਕੇ ਗੁਰੂ ਦੇ ਬਚਨਾਂ ਨੂੰ ਕਮਾ ਕੇ ਪ੍ਰਾਪਤ ਹੁੰਦਾ ਹੈ। ਔਰ ਜਦੋਂ ਬੰਦਾ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ, ਕਮਾ ਕਮਾ ਕੇ ਗੁਰੂ ਦੀ ਬਖਸ਼ਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਸ ਤਰ੍ਹਾਂ ਜਿਸ ਲੱਕੜ ਨੂੰ ਚੰਗੇ ਤਰਖਾਣ ਦੇ ਹੱਥ ਲਾ ਕੇ ਉਸ ਲੱਕੜ ਦਾ ਮੁੱਲ ਪੈ ਗਿਆ, ਤਰਖਾਣ ਨੇ ਕੁਰਸੀ ਬਣਾ ਦਿੱਤੀ, ਡਾਇਨਿੰਗ ਟੇਬਲ ਬਣਾ ਦਿੱਤਾ, ਸੋਫਾ ਬਣਾ ਦਿੱਤਾ, ਜਿਸ ਲੱਕੜ ਨੂੰ ਤਰਖਾਣ ਦੇ ਹੱਥ ਲੱਗੇ ਉਹ ਲੱਕੜ ਦਾ ਮੁੱਲ ਪੈ ਗਿਆ, ਜਿਸ ਲੋਹੇ ਨੂੰ ਲੁਹਾਰ ਦੇ ਹੱਥ ਲੱਗੇ ਉਸ ਲੋਹੇ ਦਾ ਮੁੱਲ ਪੈ ਗਿਆ, ਜਿਸ ਮਿੱਟੀ ਨੂੰ ਘੁਮਿਆਰ ਦੇ ਹੱਥ ਲੱਗੇ ਉਸ ਮਿੱਟੀ ਦਾ ਮੁੱਲ ਪੈ ਗਿਆ। ਇਸੇ ਹੀ ਤਰ੍ਹਾਂ ਜਿਸ ਜ਼ਿੰਦਗੀ ਨੂੰ, ਜਿਹੜੇ ਜੀਵਨ ਨੂੰ ਗੁਰੂ ਦੇ ਬਖਸ਼ਿਸ਼ ਦਾ ਹੱਥ ਲੱਗ ਜਾਵੇ, ਉਸ ਇਨਸਾਨ ਦਾ ਜੀਵਨ ਵੀ ਸਰਵ ਸ੍ਰੇਸ਼ਟ ਹੋ ਜਾਂਦਾ ਹੈ, ਮਹਾਨ ਹੋ ਜਾਂਦਾ ਹੈ। ਸੋ ਇਹ ਹੈ ਵੀ ਗੁਰੂ ਦੇ ਬਚਨਾਂ ਤੋਂ ਗਿਆਨ ਦੀ ਪ੍ਰਾਪਤੀ ਕਰਨੀ ਤੇ ਜੀਵਨ ਨੂੰ ਤਬਦੀਲ ਕਰਨਾ, ਜੀਵਨ ਨੂੰ ਚੇਂਜ ਕਰਨਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਿਰਾਮਤ ਕਰਦੇ ਹਨ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਮਹਾਰਾਜ ਕਹਿੰਦੇ ਮੈਂ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹਾਂ, ਆਪਣੇ ਹਿਰਦੇ ਅੰਦਰ ਵਸਾਉਂਦਾ ਹਾਂ।
ਰਸਨਾ ਜਾਪ ਜਪੋ ਬਨਵਾਰੀ।
ਮਹਾਰਾਜ ਕਹਿੰਦੇ ਹਨ ਕਿ ਮੈਂ ਆਪਣੀ ਰਸਨਾ ਦੇ ਨਾਲ, ਜ਼ੁਬਾਨ ਦੇ ਨਾਲ ਬਨਵਾਰੀ, ਅਕਾਲ ਪੁਰਖ ਵਾਹਿਗੁਰੂ ਦਾ ਜਾਪ ਜਪਦਾ ਹਾਂ, ਉਹਦੇ ਨਾਮ ਨੂੰ ਜਪਣਾ ਕਰਦਾ ਹਾਂ। ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਉਹਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਸੰਸਾਰ ਦੇ ਬਹੁਤੇ ਲੋਕ ਤਿੰਨ ਚੀਜ਼ਾਂ ਦੇ ਵਿੱਚ ਫਸੇ ਹਨ। ਪਹਿਲੇ ਨੰਬਰ ਤੇ ਹੈ ਕਾਮ, ਇੱਥੇ ਕਾਮ ਦਾ ਅਰਥ ਹੈ ਕਾਮਨਾਵਾਂ। ਸਾਡੇ ਜੀਵਨ ਦੇ ਅੰਦਰ ਕਾਮਨਾਵਾਂ ਨਹੀਂ ਮੁੱਕਦੀਆਂ। ਇੱਕ ਕਾਮਨਾ ਪੂਰੀ ਹੋਈ, ਬੰਦਾ ਕਹਿੰਦਾ ਵੀ ਪਹਿਲਾਂ ਜਵਾਨੀ ਦੇ ਵਿੱਚ ਨੌਕਰੀ ਮਿਲ ਜਾਏ, ਨੌਕਰੀ ਮਿਲ ਗਈ, ਵਿਆਹ ਹੋ ਗਿਆ, ਫਿਰ ਔਲਾਦ ਮਿਲ ਜਾਏ, ਪੁੱਤਰ ਮਿਲ ਜਾਏ, ਸਾਰੀਆਂ ਚੀਜ਼ਾਂ ਮਿਲ ਗਈਆਂ, ਕਾਮਨਾਵਾਂ ਵਧੀਆਂ ਜਾਂਦੀਆਂ ਨੇ। ਸੰਸਾਰ ਦੇ ਬਹੁਤਾਂਤ ਲੋਕ ਕਾਮਨਾਵਾਂ ਦੇ ਵਿੱਚ ਫਸੇ ਨੇ, ਕਾਮ ਦੇ ਵਿੱਚ। ਦੂਸਰੇ ਨੰਬਰ ਤੇ ਹੈ ਦਾਮ, ਦਾਮ ਦਾ ਅਰਥ ਹੈ ਦਮੜਾ, ਪੈਸਾ। ਨੰਬਰ ਦੋ ਤੇ ਦਮੜਿਆਂ ਦੇ ਵਿੱਚ, ਦਾਮ ਦੇ ਵਿੱਚ ਫਸੇ ਹੋਏ ਹਨ। ਤੇ ਨੰਬਰ ਤਿੰਨ ਹੈ ਚਾਮ, ਚਾਮ ਦਾ ਅਰਥ ਹੈ ਚਮੜਾ ਭਾਵ ਕਾਮ ਵਾਸ਼ਨਾ ਲਸਤ, ਇਹਦੇ ਵਿੱਚ ਫਸੇ ਹੋਏ ਨੇ। ਪਰ ਬਾਣੀ ਕਹਿੰਦੀ ਹੈ ਵੀ ਜਿਹੜਾ ਬੰਦਾ ਕਾਮ ਦਾਮ ਚਾਮ ਤੋਂ ਉੱਪਰ ਉੱਠ ਕੇ ਰੱਬ ਦੇ ਨਾਮ ਦੇ ਨਾਲ ਸੁਰਤ ਜੋੜੇਗਾ, ਉਹਦਾ ਪਾਰ ਉਤਾਰਾ ਹੋਏਗਾ, ਕੇਵਲ ਤਾਂ ਕੇਵਲ ਉਹਦਾ ਪਾਰ ਉਤਾਰਾ ਹੋਏਗਾ। ਔਰ ਬਾਣੀ ਦਾ ਜਿਹੜਾ ਧੁਰਾ ਹੈ, ਕੇਂਦਰੀ ਭਾਵ, ਉਹ ਨਾਮ ਤੇ ਆ ਕੇ ਟਿਕਦਾ ਹੈ। ਜੀਵਨ ਦੇ ਵਿੱਚ ਨਾਮ ਹੈ, ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਹਜ਼ੂਰ ਕਹਿੰਦੇ ਨਾਮ ਬੰਦੇ ਦੇ ਜੀਵਨ ਨੂੰ ਸੰਤੁਸ਼ਟ ਬਣਾਉਂਦਾ ਹੈ, ਉਹਦੇ ਅੰਦਰ ਖੁਸ਼ੀ ਪੈਦਾ ਕਰਦਾ ਹੈ। ਦੋ ਤਰ੍ਹਾਂ ਦੀ ਖੁਸ਼ੀ ਹੈ, ਇੱਕ ਹੈ ਜਿਹੜੀ ਪਦਾਰਥ ਤੋਂ ਆ ਰਹੀ ਹੈ, ਮਟੀਰੀਅਲਿਜ਼ਮ ਤੋਂ ਆ ਰਹੀ ਹੈ। ਪਦਾਰਥ ਜਿਹੜੀ ਬੰਦੇ ਨੂੰ ਖੁਸ਼ੀ ਦਿੰਦਾ ਹੈ ਉਹ ਅਸਥਾਈ ਹੈ, ਟੈਂਪਰੇਰੀ ਹੈ। ਉਦਾਹਰਣ ਦੇ ਤੌਰ ਤੇ ਆਪਾਂ ਅੱਜ ਨਵੀਂ ਗੱਡੀ ਲੈ ਕੇ ਆਏ, ਬੰਦਾ ਖੁਸ਼ ਹੈ, ਗੱਡੀ ਦੇ ਵਿੱਚ ਘੁੰਮਦਾ ਹੈ, ਦੋ ਤਿੰਨ ਮਹੀਨੇ ਦੇ ਬਾਅਦ ਬੰਦੇ ਦੀ ਸਟੇਟ ਆਫ ਮਾਇੰਡ, ਬੰਦੇ ਦੀ ਮਨ ਦੀ ਦਸ਼ਾ ਉੱਥੇ ਹੀ ਆ ਜਾਏਗੀ ਜਿੱਥੇ ਦੋ ਤਿੰਨ ਮਹੀਨੇ ਪਹਿਲਾਂ ਸੀ। ਬੰਦੇ ਨੇ ਘਰ ਬਣਾਇਆ, ਖੁਸ਼ ਏ, ਉਹ ਖੁਸ਼ੀ ਰਹੇਗੀ ਦੋ ਚਾਰ ਮਹੀਨੇ, ਛੇ ਮਹੀਨੇ ਰਹੇਗੀ, ਮੁੜ ਕੇ ਬੰਦੇ ਦੀ ਖੁਸ਼ੀ ਦਾ ਲੈਵਲ ਉੱਥੇ ਹੀ ਆ ਜਾਏਗਾ ਜਿੱਥੇ ਪਹਿਲਾਂ ਸੀ। ਬੰਦੇ ਨੂੰ ਚੰਗੀ ਨੌਕਰੀ ਮਿਲੀ, ਬੜਾ ਖੁਸ਼ ਏ, ਪਰ ਕੁਝ ਟਾਈਮ ਤੋਂ ਬਾਅਦ ਬੰਦੇ ਦਾ ਜਿਹੜਾ ਖੁਸ਼ੀ ਦਾ ਲੈਵਲ ਉੱਥੇ ਆ ਜਾਏਗਾ ਜਿੱਥੇ ਪਹਿਲਾਂ ਸੀ, ਕਿਉਂਕਿ ਜਿਹੜੀ ਖੁਸ਼ੀ ਪਦਾਰਥ ਤੋਂ ਆ ਰਹੀ ਹੈ ਇਹ ਟ੍ਰਾਂਸੀਐਂਟ ਏ, ਭਾਵ ਇਹ ਤਬਦੀਲ ਹੋਣ ਵਾਲੀ ਹੈ, ਕਿਉਂਕਿ ਪਦਾਰਥ ਘਟਦਾ ਹੈ, ਵੱਧਦਾ ਹੈ, ਡੋਲਦਾ ਹੈ, ਥੜਕਦਾ ਹੈ, ਖਤਮ ਹੁੰਦਾ ਹੈ। ਜਿਉਂ ਜਿਉਂ ਪਦਾਰਥ ਦੇ ਵਿੱਚ ਮੂਵਮੈਂਟ ਹੋਏਗੀ, ਜਿਸ ਤਰ੍ਹਾਂ ਪਦਾਰਥ ਵਿੱਚ ਤਬਦੀਲੀ ਹੋਏਗੀ, ਬੰਦੇ ਦਾ ਮਨ ਵੀ ਤਬਦੀਲ ਹੋਏਗਾ। ਪਦਾਰਥ ਘਟ ਗਿਆ, ਬੰਦੇ ਦਾ ਮਨ ਛੋਟਾ ਹੋ ਗਿਆ। ਪਦਾਰਥ ਮੁੱਕ ਗਿਆ, ਬੰਦੇ ਦਾ ਮਨ ਡੋਲ ਗਿਆ, ਜਿਹਨੂੰ ਭਗਤ ਰਵਿਦਾਸ ਨੇ ਕਿਹਾ, ਜਬ ਕਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ। ਇਹ ਪਦਾਰਥ ਦਾ ਪ੍ਰਭਾਵ ਏ। ਇੱਕ ਬਾਹਰ ਵਾਲੀ ਖੁਸ਼ੀ ਹੈ, ਜਿਸ ਤਰ੍ਹਾਂ ਪਦਾਰਥ ਨੇ ਚੇਂਜ ਹੋਣਾ, ਪਦਾਰਥ ਤੋਂ ਭਾਵ ਜਿੰਨਾ ਪਸਾਰਾ ਵੇਖਦਾ ਪਏ ਹਾਂ ਇਹ ਸਾਰਾ ਪਦਾਰਥ ਹੀ ਏ। ਇੱਕ ਸਟੱਡੀ ਹੋਈ, ਇੱਕ ਰਿਸਰਚ ਹੋਈ ਵੀ ਬੰਦੇ ਦੇ ਮਨ ਉੱਤੇ ਰਿਸਰਚ ਹੋਈ ਵੀ ਬੰਦਾ ਜੋ ਆਪਣੇ ਜੀਵਨ ਦੇ ਵਿੱਚ ਚਾਹੁੰਦਾ ਹੈ, ਆਪਣਾ ਆਖਰੀ ਉਦੇਸ਼ ਗੋਲ ਵੀ ਮੈਂ ਜੀਵਨ ਦੇ ਵਿੱਚ ਇਸ ਚੀਜ਼ ਦੀ ਪ੍ਰਾਪਤੀ ਕਰਨੀ ਹੈ, ਉਸ ਨੂੰ ਪ੍ਰਾਪਤ ਕਰਕੇ ਬੰਦਾ ਕਿੰਨਾ ਚਿਰ ਵੱਧ ਤੋਂ ਵੱਧ ਮੈਕਸੀਮਮ ਟਾਈਮ ਖੁਸ਼ ਰਹਿ ਸਕਦਾ ਹੈ। ਰਿਸਰਚ ਹੋਈ ਵੀ ਮੰਨ ਲਓ ਕਿਸੇ ਨੇ ਅਰਬਾਂਪਤੀ ਬਣਨਾ, ਉਹ ਬਣ ਕੇ ਕਿੰਨੀ ਦੇਰ ਖੁਸ਼ ਰਹਿ ਸਕਦਾ ਹੈ, ਇਹਦੇ ਉੱਤੇ ਸਟੱਡੀ ਹੋਈ, ਇਹਦੇ ਉੱਤੇ ਇੱਕ ਰਿਸਰਚ ਹੋਈ। ਤੇ ਜਿਨ੍ਹਾਂ ਨੇ ਰਿਸਰਚ ਕੀਤੀ ਉਹਨਾਂ ਨੇ ਕਿਹਾ ਵੀ ਮੰਨ ਲਓ ਵੀ ਜੇ ਇੱਕ ਬੰਦੇ ਨੇ ਅਰਬਾਂਪਤੀ ਬਣਨਾ ਹੈ, ਉਹ ਬਣ ਗਿਆ, ਵੱਧ ਤੋਂ ਵੱਧ ਦੋ ਮਹੀਨੇ ਖੁਸ਼ ਰਹੇਗਾ, ਦੋ ਮਹੀਨੇ ਤੋਂ ਬਾਅਦ ਉਸ ਬੰਦੇ ਦੇ ਮਨ ਦੀ ਦਸ਼ਾ ਦਾ ਲੈਵਲ ਉੱਥੇ ਆ ਜਾਏਗਾ ਜਿੱਥੇ ਪਹਿਲਾਂ ਸੀ। ਕਹਿਣਾ ਪਏਗਾ ਵੀ ਜਿਹੜਾ ਪਦਾਰਥ ਏ ਉਹ ਟੈਂਪਰੇਰੀ ਸਕੂਨ ਦੇ ਸਕਦਾ ਹੈ, ਸੁੱਖ ਦੇ ਸਕਦਾ ਹੈ, ਪਰਮਾਨੈਂਟ ਨਹੀਂ ਦੇ ਸਕਦਾ, ਪੱਕਾ ਨਹੀਂ ਦੇ ਸਕਦਾ। ਹੁਣ ਆ ਜਾਈਏ ਰੂਹਾਨੀ ਖੁਸ਼ੀ ਵੱਲ। ਇੱਕ ਹੈ ਦੁਨਿਆਵੀ ਖੁਸ਼ੀ, ਇੱਕ ਹੈ ਰੂਹਾਨੀ ਖੁਸ਼ੀ, ਸਪਿਰਚੁਅਲ ਹੈਪੀਨੈਸ। ਹੁਣ ਇਹ ਜਿਹੜੀ ਰੂਹਾਨੀ ਖੁਸ਼ੀ ਹੈ, ਲਾਵਾਂ ਪੜ੍ਹਦੇ ਹਾਂ ਤੀਜੀ ਲਾਂ ਦੇ ਵਿੱਚ। ਲਾਵਾਂ ਅਸੀਂ ਜਦੋਂ ਆਨੰਦ ਕਾਰਜ ਹੁੰਦਾ ਹੈ, ਚਾਰ ਲਾਵਾਂ ਦਾ ਪਾਠ ਸਰਵਨ ਕਰਦੇ ਹਾਂ, ਲਾੜਾ ਤੇ ਲਾੜੀ ਫੇਰੇ ਲੈਂਦੇ ਨੇ, ਉਹਦੇ ਵਿੱਚ ਤੀਜੀ ਲਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਹਰ ਤੀਜੜੀ ਲਾਵ ਮਨ ਚਾਓ ਭਇਆ ਬੈਰਾਗੀਆ ਬਲਰਾਮ ਜੀ। ਉਹ ਸਟੇਜਾਂ ਨੇ ਅੰਦਰ ਦੀਆਂ, ਪਹਿਲੀ ਸਟੇਜ ਹੈ, ਪਹਿਲੀ ਲਾਂ ਦੇ ਵਿੱਚ ਮਹਾਰਾਜ ਕਹਿੰਦੇ ਤੂੰ ਨਾਮ ਨੂੰ ਧਰਮ ਨੂੰ ਦ੍ਰਿੜ ਕਰ। ਦੂਜੀ ਲਾਂ ਦੇ ਵਿੱਚ ਸਤਿਗੁਰੂ ਕਹਿੰਦੇ ਵੀ ਤੂੰ ਹੰਕਾਰ ਨੂੰ ਛੱਡਣਾ ਹੈ। ਜਦੋਂ ਰੱਬ ਦਾ ਨਾਮ ਆਇਆ ਫਿਰ ਬੰਦੇ ਦੇ ਜੀਵਨ ਦੇ ਵਿੱਚ ਗੁਣ ਆ ਗਏ, ਹੰਕਾਰ ਚਲਾ ਗਿਆ, ਨਿਮਰਤਾ ਆਈ, ਗੁਣਾਂ ਤੋਂ ਬਾਅਦ ਬੈਰਾਗ ਪੈਦਾ ਹੋਇਆ। ਜਦੋਂ ਬੈਰਾਗ ਪੈਦਾ ਹੋਇਆ, ਬੈਰਾਗ ਦਾ ਅਰਥ ਹੈ ਸੰਸਾਰਕ ਪਦਾਰਥਾਂ ਦੇ ਵੱਲੋਂ ਖਿੱਚ ਖਤਮ ਹੋ ਗਈ, ਮਟੀਰੀਅਲਿਜ਼ਮ ਦੇ ਪ੍ਰਤੀ ਜਿਹੜੀ ਇਮੋਸ਼ਨਲ ਅਟੈਚਮੈਂਟ ਸੀ ਉਹ ਖਤਮ ਹੋ ਗਈ, ਉਹ ਮੁੱਕ ਗਈ। ਜਦੋਂ ਜੀਵਨ ਦੇ ਵਿੱਚ ਬੈਰਾਗ ਆਇਆ, ਚੌਥੀ ਸਟੇਜ ਹੈ ਸਹਿਜ ਦੀ, ਜਦੋਂ ਬੰਦੇ ਦਾ ਮਨ ਟਿਕ ਗਿਆ ਜਿੱਥੇ ਸਹਿਜ ਆ ਜਾਏ, ਰੂਹਾਨੀ ਤੌਰ ਤੇ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੈ, ਬਾਹਰੀ ਤੌਰ ਤੇ ਪਤੀ ਦੇ ਪਤਨੀ ਦਾ ਮਿਲਾਪ ਹੋ ਜਾਂਦਾ, ਉਹਨਾਂ ਦੇ ਵਿਚਾਰ ਇੱਕ ਸੁਰ ਹੋ ਜਾਂਦੇ ਨੇ, ਵਿਚਾਰਾਂ ਦੇ ਵਿੱਚ ਇੱਕ ਸਾਰਤਾ ਇੱਕ ਸੁਰਤਾ ਪੈਦਾ ਹੋ ਜਾਂਦੀ ਹੈ। ਸੋ ਤੀਜੀ ਲਾਂ ਦੇ ਵਿੱਚ ਮਹਾਰਾਜ ਕਹਿੰਦੇ ਹਨ, ਹਰ ਤੀਜੜੀ ਲਾਂਵ ਮਨ ਚਾਓ ਪਿਆ, ਚਾਅ ਪੈਦਾ ਹੋ ਗਿਆ, ਖੁਸ਼ੀ ਫੁੱਟਣੀ ਸ਼ੁਰੂ ਹੋ ਗਈ, ਇਹ ਹੈ ਰੂਹਾਨੀ ਖੁਸ਼ੀ। ਬਾਣੀ ਕਹਿੰਦੀ ਵੀ ਤੂੰ ਮੇਰੇ ਕੋਲ ਆ, ਮੈਂ ਤੈਨੂੰ ਉਹ ਖੁਸ਼ੀ ਦੇਵਾਂਗੀ, ਉਹ ਖੁਸ਼ੀ ਵੀ ਤੇਰੇ ਸਿਰ ਉੱਤੇ ਆਰਾ ਚੱਲੇ ਉਹ ਤੇਰੀ ਖੁਸ਼ੀ ਖਤਮ ਨਹੀਂ ਹੋਏਗੀ, ਉਹ ਖੁਸ਼ੀ ਵੀ ਤੇਰੇ ਬੰਦ ਬੰਦ ਕੱਟੇ ਜਾਣ ਉਹ ਖੁਸ਼ੀ ਖਤਮ ਨਹੀਂ ਹੋਏਗੀ, ਉਹ ਖੁਸ਼ੀ ਮੈਂ ਤੈਨੂੰ ਦੇਵਾਂਗੀ ਵੀ ਤੇਰਾ ਖੋਪਰ ਲੈ ਜਾਏ ਉਹ ਖੁਸ਼ੀ ਖਤਮ ਨਹੀਂ ਹੋਏਗੀ। ਬਾਣੀ ਕਹਿੰਦੀ ਤੂੰ ਜੁੜ ਤੇ ਸਹੀ, ਮੈਂ ਤੇਰੇ ਅੰਦਰੋਂ ਉਹ ਖੁਸ਼ੀ ਪੈਦਾ ਕਰਾਂਗੀ, ਕਿਉਂਕਿ ਉਹ ਖੁਸ਼ੀ ਬਾਹਰ ਤੋਂ ਨਹੀਂ ਆ ਰਹੀ, ਸਾਡੀਆਂ ਬਹੁਤੀਆਂ ਖੁਸ਼ੀਆਂ ਬਾਹਰ ਤੋਂ ਅੰਦਰ ਨੂੰ ਜਾ ਰਹੀਆਂ ਨੇ। ਸ਼ਬਦ ਦੀ ਕਮਾਈ ਕਰਕੇ, ਨਾਮ ਨੂੰ ਧਰਮ ਨੂੰ ਕਮਾ ਕੇ ਬੰਦੇ ਦੇ ਅੰਦਰੋਂ ਖੁਸ਼ੀ ਪੈਦਾ ਹੁੰਦੀ ਹੈ, ਇਨਰ ਹੈਪੀਨੈਸ। ਉਹ ਜਿਹੜੀ ਅੰਤਰੀਵੀ ਖੁਸ਼ੀ ਹੈ, ਉਹ ਛਾਓ ਹੈ, ਖੇੜਾ ਹੈ, ਉਹ ਮੁੱਕਣ ਵਾਲਾ ਨਹੀਂ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼। ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਹਨ ਵੀ ਰਸਨਾ ਜਾਪ ਜਪੋਂ ਬਨਵਾਰੀ, ਮੈਂ ਗੁਰੂ ਦੇ ਬਚਨਾਂ ਦਾ ਧਿਆਨ ਧਾਰਨ ਕੀਤਾ ਤੇ ਰਸਨਾ ਦੇ ਨਾਲ ਵਾਹਿਗੁਰੂ ਦਾ ਜਾਪ ਜਪਦਾ ਹਾਂ।
ਸਫਲ ਮੂਰਤ ਦਰਸ਼ਨ ਬਲਿਹਾਰੀ।
ਮਹਾਰਾਜ ਕਹਿੰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਦਰਸ਼ਨ ਹੈ, ਵਾਹਿਗੁਰੂ ਦੀ ਜਿਹੜੀ ਹਸਤੀ ਹੈ ਉਹ ਸਫਲ ਹੈ, ਫਲ ਦੇਣ ਵਾਲੀ ਹੈ, ਜੀਵਨ ਨੂੰ ਫਲ ਦੇਣ ਵਾਲੀ ਹੈ। ਮੈਂ ਗੁਰੂ ਦੇ ਦਰਸ਼ਨਾਂ ਤੋਂ ਬਲਿਹਾਰ ਜਾਂਦਾ ਹਾਂ। ਇੱਕ ਹੈ ਬਾਹਰ ਵਾਲਾ ਦਰਸ਼ਨ, ਵੀ ਅਸੀਂ ਆਏ ਸਤਿਗੁਰੂ ਨੂੰ ਮੱਥਾ ਟੇਕਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ। ਇੱਕ ਹੈ ਇਹ ਬਾਹਰੀ ਦਰਸ਼ਨ। ਇੱਕ ਦਰਸ਼ਨ ਹੈ ਵੀ ਗੁਰੂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ, ਸਮਝ ਲੈਣਾ। ਉਦਾਹਰਨ ਦੇ ਤੌਰ ਤੇ ਅਸੀਂ, ਸਾਡਾ ਇੱਕ ਸੱਜਣ ਮਿੱਤਰ ਹੈ, ਉਹਨੂੰ ਆਪਾਂ ਕਈ ਚਿਰਾਂ ਤੋਂ ਕਈ ਸਾਲਾਂ ਤੋਂ ਵੇਖਦੇ ਆ ਰਹੇ ਹਾਂ। ਅਚਨਚੇਤ ਉਹਨੇ ਸਾਡੇ ਨਾਲ ਧੋਖਾ ਕੀਤਾ, ਫਰੇਬ ਕੀਤਾ, ਸਾਨੂੰ ਪਤਾ ਲੱਗ ਗਿਆ ਤੇ ਆਪਾਂ ਉਹਨੂੰ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਤੇਰਾ ਮੇਰਾ ਵਾਸਤਾ ਖਤਮ, ਤੂੰ ਫਰੇਬੀ ਹੈ, ਤੂੰ ਇੱਕ ਚੰਗਾ ਇਨਸਾਨ ਨਹੀਂ, ਮੈਂ ਤੈਨੂੰ ਵੇਖ ਲਿਆ ਹੈ, ਮੈਂ ਤੈਨੂੰ ਪਰਖ ਲਿਆ, ਮੈਂ ਤੈਨੂੰ ਵੇਖ ਲਿਆ। ਆਪਾਂ ਇਹ ਸ਼ਬਦ ਵਰਤਦੇ ਹਾਂ। ਹੁਣ ਵੇਖਿਆ ਤੇ ਆਪਾਂ ਨੇ ਉਹਨੂੰ ਕਈ ਸਾਲ ਪਹਿਲਾਂ ਤੂੰ ਹੈ, ਕਈ ਚਿਰਾਂ ਤੂੰ ਵੇਖਦੇ ਆ ਰਹੇ ਹਾਂ, ਪਰ ਜਦੋਂ ਉਹਨੇ ਸਾਡੇ ਨਾਲ ਧੋਖਾ ਕੀਤਾ, ਅਸੀਂ ਚੰਗੀ ਤਰ੍ਹਾਂ ਉਹਦੇ ਕਿਰਦਾਰ ਦੀ ਡੂੰਘਿਆਈ ਵਿੱਚ ਗਏ, ਆਪਾਂ ਸ਼ਬਦ ਕਹੇ ਮੈਂ ਤੈਨੂੰ ਵੇਖ ਲਿਆ ਹੈ ਵੀ ਤੂੰ ਸਹੀ ਬੰਦਾ ਨਹੀਂ, ਵੇਖਿਆ ਤੇ ਬਹੁਤ ਪਹਿਲਾਂ ਸੀ, ਪਰ ਜਦੋਂ ਉਹਨੂੰ ਚੰਗੀ ਤਰ੍ਹਾਂ ਜਾਣ ਲਿਆ, ਵਿਚਾਰਾਂ ਤੋਂ ਪੜ੍ਹ ਲਿਆ, ਫਿਰ ਆਪਾਂ ਨੇ ਕਿਹਾ ਵੀ ਮੈਂ ਤੈਨੂੰ ਵੇਖ ਲਿਆ ਹੈ। ਇਸੇ ਹੀ ਤਰ੍ਹਾਂ ਇਹ ਜਿਹੜੀ ਬਾਣੀ ਹੈ, ਇੱਕ ਤੇ ਹੈ ਵੀ ਅੰਤਰੀ ਵੀ ਬਾਹਰੀ ਤੌਰ ਤੇ ਦਰਸ਼ਨ ਕਰਨਾ, ਇੱਕ ਹੈ ਬਾਣੀ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ, ਸਮਝ ਲੈਣਾ, ਜਾਣ ਲੈਣਾ। ਜਦੋਂ ਇਸ ਤਰੀਕੇ ਨਾਲ ਦਰਸ਼ਨ ਕਰਾਂਗੇ ਫਿਰ ਕਹਾਂਗੇ ਵੀ ਹਾਂ ਗੁਰੂ ਦਾ ਦਰਸ਼ਨ ਹੋ ਗਿਆ ਹੈ। ਉਦੋਂ ਮਹਿਸੂਸ ਹੋਏਗਾ ਵੀ ਗੁਰੂ ਸਾਡੇ ਨਾਲ ਗੱਲ ਕਰਦਾ ਹੈ, ਗੁਰੂ ਬੋਲਦਾ ਹੈ। ਇੱਕ ਜਦੋਂ ਭਾਵਨਾ ਬਣੇਗੀ ਸਿੱਖ ਦੇ ਵਿੱਚ, ਕਿਉਂਕਿ ਸਿੱਖੀ ਦੇ ਵਿੱਚ ਜਿਹੜੀ ਭਾਵਨਾ ਹੈ ਉਹ ਅਨਿੱਖੜਵਾਂ ਅੰਗ ਹੈ। ਇੱਕ ਭਾਵਨਾ ਬਣੇ ਵੀ ਗੁਰੂ ਬੋਲਦਾ ਹੈ, ਗੁਰੂ ਸੁਣਦਾ ਹੈ। ਮੈਂ ਅਰਦਾਸ ਕੀਤੀ, ਬਾਹਰੀ ਤੌਰ ਦੇ ਉੱਤੇ ਕੋਈ ਕੰਮ ਸ਼ੁਰੂ ਕਰਨਾ, ਕਈ ਸਲਾਹਾਂ ਲੈਂਦੇ ਹਾਂ, ਕਈ ਪਾਸੇ ਜਾਂਦੇ ਹਾਂ, ਪਰ ਸਿੱਖ ਨੂੰ ਤੇ ਹੁਕਮ ਹੈ ਵੀ ਗੁਰੂ ਅੱਗੇ ਅਰਦਾਸ ਕਰੇ, ਗੁਰੂ ਵੀ ਸਲਾਹ ਦਿੰਦਾ ਹੈ। ਜਦੋਂ ਸਿੱਖ ਅਰਦਾਸ ਕਰਕੇ ਹੁਕਮਨਾਮਾ ਲਏਗਾ ਤੇ ਗੁਰੂ ਗਾਈਡ ਕਰੇਗਾ, ਗੁਰੂ ਦੱਸੇਗਾ ਵੀ ਇਹ ਕੰਮ ਕਰ ਜਾਂ ਇਹ ਕੰਮ ਨਾ ਕਰ, ਜਾਂ ਰੁਕ ਜਾ, ਇੰਤਜ਼ਾਰ ਕਰ। ਉਹ ਕੋਈ ਨਾ ਕੋਈ ਸਿਗਨਲ ਜ਼ਰੂਰ ਹੁੰਦਾ ਹੁਕਮਨਾਮੇ ਦੇ ਵਿੱਚ, ਪਰ ਸਾਡੀ ਭਾਵਨਾ ਹੋਣੀ ਚਾਹੀਦੀ ਹੈ, ਕਿਉਂਕਿ ਇਹ ਤੇ ਬਾਣੀ ਗੱਲਾਂ ਕਰਦੀ, ਰੱਬ ਨਾਲ ਵੀ ਗੱਲਾਂ। ਪ੍ਰਿੰਸੀਪਲ ਸਤਵੀਰ ਸਿੰਘ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ, ਉਹਨਾਂ ਤੋਂ ਕਿਸੇ ਨੇ ਸਵਾਲ ਪੁੱਛਿਆ ਵੀ ਪ੍ਰਿੰਸੀਪਲ ਸਾਹਿਬ, ਸੰਸਾਰ ਦੇ ਅੰਦਰ ਬੜੇ ਧਾਰਮਿਕ ਗ੍ਰੰਥ ਨੇ, ਪਰ ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਜਾਂਦਾ ਹੈ, ਬਾਕੀ ਗ੍ਰੰਥਾਂ ਦਾ ਕਿਉਂ ਨਹੀਂ ਕੀਤਾ ਜਾਂਦਾ? ਪ੍ਰਿੰਸੀਪਲ ਸਾਹਿਬ ਕਹਿਣ ਲੱਗੇ ਵੀ ਸੱਜਣਾ, ਤੇਰਾ ਸਵਾਲ ਵਾਜਬ ਹੈ ਵੀ ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਜਾਂਦਾ ਹੈ, ਬਾਕੀ ਗ੍ਰੰਥਾਂ ਦਾ ਨਹੀਂ। ਆਪਾਂ ਵੇਖਦੇ ਹਾਂ ਵੀ ਹਿੰਦੂ ਭਰਾ ਉਹ ਗੀਤਾ ਨੂੰ ਹੱਥ ਵਿੱਚ ਪਕੜ ਸਕਦਾ ਹੈ, ਬੈਗ ਵਿੱਚ ਪਾ ਸਕਦਾ, ਮੁਸਲਮਾਨ ਭਰਾ ਕੁਰਾਨ ਨੂੰ ਹੱਥ 'ਚ ਫੜ ਸਕਦਾ, ਬੈਗ 'ਚ ਪਾ ਸਕਦਾ, ਦਰਾਜ਼ 'ਤੇ ਰੱਖ ਸਕਦਾ, ਟੇਬਲ 'ਤੇ ਰੱਖ ਸਕਦਾ, ਪਰ ਸਿੱਖ ਨੂੰ ਹੁਕਮ ਨਹੀਂ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੰਜ ਲਵੇ। ਪ੍ਰਿੰਸੀਪਲ ਸਾਹਿਬ ਕਹਿਣ ਲੱਗੇ ਵੀ ਸੱਜਣਾ, ਸਵਾਲ ਤੇਰਾ ਵਾਜਬ ਹੈ ਵੀ ਦੁਨੀਆਂ ਦੇ ਅੰਦਰ ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਹੈ, ਬਾਕੀ ਗ੍ਰੰਥਾਂ ਦਾ ਨਹੀਂ। ਤੇ ਕਹਿਣ ਲੱਗੇ ਵੀ ਜਵਾਬ ਸੁਣ। ਉਹ ਕਹਿੰਦੇ ਵੀ ਦੁਨੀਆਂ ਦੇ ਬਾਕੀ ਗ੍ਰੰਥ ਰੱਬ ਦੀਆਂ ਗੱਲਾਂ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦਾ ਹੈ, ਰੱਬ ਨਾਲ ਗੱਲਾਂ ਕਰਦਾ ਹੈ। ਤੂੰ ਕੁਨਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ, ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਈ ਰਹੇ ਸਭ ਜਗ ਤੇਰਾ ਹੋਏ। ਰੱਬ ਨਾਲ ਗੱਲਾਂ ਨੇ, ਇਹ ਬਾਣੀ ਰੱਬ ਨਾਲ ਗੱਲਾਂ ਕਰਦੀ ਹੈ ਤੇ ਸਾਡੇ ਨਾਲ ਵੀ ਗੱਲਾਂ ਕਰਦੀ ਹੈ। ਜਦੋਂ ਸਿੱਖ ਭਾਵਨਾ ਬਣਾ ਕੇ ਪੜ੍ਹੇਗਾ ਉਹਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਵੀ ਹਾਂ ਵਾਕਿਆ ਗੁਰੂ ਬੋਲਦਾ ਹੈ। ਇੰਨੀ ਦੇਰ ਤੋਂ ਇਹ ਗੱਲ ਕਹੀ ਜਾ ਰਹੀ ਹੈ ਗੁਰੂ ਬੋਲਦਾ ਹੈ, ਵੀ ਇਹ ਜਿਹੜਾ ਗੁਰੂ ਸੁਣਦਾ ਹੈ ਬੋਲਦਾ ਹੈ, ਪਰ ਅਸੀਂ ਉਸ ਗੱਲ ਨੂੰ ਮਹਿਸੂਸ ਨਹੀਂ ਕੀਤਾ। ਉਹ ਤਾਂ ਨਹੀਂ ਕੀਤਾ ਵੀ ਸਾਡੇ ਅੰਦਰ ਉਹ ਭਾਵਨਾ ਬਣੀ ਨਹੀਂ, ਗੁਰੂ ਨੂੰ ਅਸੀਂ ਇੱਦਾਂ ਟ੍ਰੀਟ ਹੀ ਨਹੀਂ ਕਰਦੇ। ਜਦੋਂ ਗੁਰੂ ਨੂੰ ਇਸ ਤਰੀਕੇ ਨਾਲ ਟ੍ਰੀਟ ਕਰਾਂਗੇ, ਭਾਵ ਇਸ ਤਰੀਕੇ ਨਾਲ ਸਤਿਗੁਰਾਂ ਨੂੰ ਸਮਝਾਂਗੇ ਵੀ ਗੁਰੂ ਜਾਗਦੀ ਜੋਤ ਹੈ, ਗੁਰੂ ਬੋਲਦਾ ਹੈ, ਫਿਰ ਕੀ ਹੋਏਗਾ ਵੀ ਉਹ ਸਿੱਖ ਦੇ ਅੰਦਰ ਭਾਵਨਾ ਜਨਮੇਗੀ, ਵਧੇਗੀ, ਫੁੱਲੇਗੀ। ਹਰੇਕ ਗੱਲ ਦਾ ਜਵਾਬ ਬਾਣੀ ਦੇ ਵਿੱਚ ਦੇਗਾ। ਫਿਰ ਸਿੱਖ ਗੁਰੂ ਦੀ ਸਿੱਖਿਆ ਨੂੰ ਲੈ ਕੇ ਤੁਰੇਗਾ, ਗੁਰੂ ਦਾ ਦਰਸ਼ਨ ਕਰਕੇ ਤੁਰੇਗਾ। ਇੱਥੇ ਮਹਾਰਾਜ ਕਹਿੰਦੇ ਹਨ ਸਫਲ ਮੂਰਤ ਦਰਸ਼ਨ ਬਲਿਹਾਰੀ, ਗੁਰੂ ਦੀ ਹਸਤੀ ਸਫਲ ਹੈ, ਜੀਵਨ ਨੂੰ ਫਲ ਦੇਣ ਵਾਲੀ ਹੈ। ਤੇ ਮਹਾਰਾਜ ਕਹਿੰਦੇ ਮੈਂ ਗੁਰੂ ਦੇ ਦਰਸ਼ਨਾਂ ਤੋਂ ਬਲਿਹਾਰ ਜਾਂਦਾ ਹਾਂ।
ਚਰਨ ਕਮਲ ਮਨ ਪ੍ਰਾਣ ਆਧਾਰੀ,
ਮਹਾਰਾਜ ਕਹਿੰਦੇ ਹਨ ਗੁਰੂ ਦੇ ਸੋਹਣੇ ਚਰਨ ਕਮਲ, ਗੁਰੂ ਦੇ ਸੋਹਣੇ ਚਰਨ ਕਮਲ ਕਿਹੜੇ ਜੀ? ਗੁਰੂ ਦਾ ਸ਼ਬਦ। ਸਾਹਿਬ ਕਹਿੰਦੇ ਮੇਰੇ ਪ੍ਰਾਣਾਂ ਦਾ, ਮੇਰੇ ਮਨ ਦਾ ਆਧਾਰ ਗੁਰੂ ਦੇ ਸੋਹਣੇ ਚਰਨ ਕਮਲ ਹਨ, ਭਾਵ ਗੁਰੂ ਦਾ ਸ਼ਬਦ ਹੈ।
ਰਹਾਓ,
ਰਹਾਓ ਦਾ ਅਰਥ ਠਹਿਰੋ, ਵਿਚਾਰ ਨਾ ਕਰੋ।
ਸਾਧ ਸੰਗ ਜਨਮ ਮਰਨ ਨਿਵਾਰੀ,
ਮਹਾਰਾਜ ਕਹਿੰਦੇ ਹਨ ਕਿ ਮੈਂ ਸੰਗਤ ਵਿੱਚ ਆਪਣਾ ਜਨਮ ਅਤੇ ਮਰਨ ਕੱਟ ਲਿਆ ਹੈ। ਹਾਲਾਂਕਿ ਗੁਰੂ ਸਾਡੀ ਗੱਲ ਕਰਦਾ ਪਿਆ ਹੈ, ਗੁਰੂ ਦੇ ਸਮਝਾਉਣ ਦਾ ਇੱਕ ਤਰੀਕਾ ਹੈ। ਬਾਣੀ ਦੇ ਵਿੱਚ ਗੁਰੂ ਨੇ ਸਾਡੀ ਗੱਲ ਕੀਤੀ ਹੈ, ਪਰ ਆਪਣੇ ਤੇ ਟੁਕਾ ਕੇ ਇੱਕ ਸਮਝਾਉਣ ਦਾ ਤਰੀਕਾ ਹੁੰਦਾ। ਇਹ ਗੁਰਮੁਖ ਪਿਆਰੇ ਸਨ ਤੇ ਉਹਨਾਂ ਨੇ ਜਦੋਂ ਕਿਸੇ ਬੰਦੇ ਦੀ ਖਾਮੀ ਦੇਖਣੀ, ਔਗੁਣ ਵੇਖਣਾ, ਉਹਨੂੰ ਸਮਝਾਉਣਾ, ਪਰ ਇੱਦਾਂ ਨਹੀਂ ਕਹਿਣਾ ਵੀ ਤੂੰ ਗਲਤ ਹੈ, ਤੇਰੇ ਵਿੱਚ ਇਹ ਔਗੁਣ ਹੈ। ਉਹਨੂੰ ਕਹਿਣਾ ਵੀ ਸੱਜਣਾ, ਮੈਂ ਤੇ ਤੈਨੂੰ ਬੜਾ ਚੰਗਾ ਸਮਝਦਾ ਪਿਆ ਸੀ, ਤੂੰ ਤੇ ਮੇਰੇ ਵਰਗਾ ਹੀ ਨਿਕਲਿਆ, ਤੂੰ ਤੇ ਮੇਰੇ ਵਰਗਾ ਨਿਕਲਿਆ। ਸਮਝਾਉਣ ਦਾ ਤਰੀਕਾ ਹੈ, ਕਿਉਂਕਿ ਸਮਝਣਾ ਤੇ ਸਮਝਾਉਣਾ ਇੱਕ ਕਲਾ ਹੈ। ਗੁਰੂ ਦੇ ਕੋਲ ਸਮਝਾਉਣ ਦੀ ਕਲਾ ਹੈ ਤੇ ਕਲਾ ਸੀ। ਗੁਰੂ ਨਾਨਕ ਸਾਹਿਬ ਜਦੋਂ ਹਰਿਦੁਆਰ ਗਏ, ਉਹ ਪਾਣੀ ਦੇ ਰਹੇ ਸਨ ਸੂਰਜ ਨੂੰ। ਸਤਿਗੁਰ ਨੇ ਪਾਣੀ ਦੂਸਰੀ ਤਰਫ਼ ਦੇਣਾ ਸ਼ੁਰੂ ਕੀਤਾ। ਉਹਨਾਂ ਨੇ ਪੁੱਛਿਆ ਵੀ ਪਾਣੀ ਕਿੱਥੇ ਦੇ ਰਹੇ ਹੋ? ਮਹਾਰਾਜ ਕਹਿੰਦੇ ਖੇਤਾਂ ਨੂੰ ਦੇ ਰਹੇ ਹਾਂ। ਉਹ ਕਹਿੰਦੇ ਨਹੀਂ ਪਹੁੰਚੇਗਾ। ਮਹਾਰਾਜ ਕਹਿੰਦੇ ਤੁਹਾਡਾ ਵੀ ਨਹੀਂ ਪਹੁੰਚੇਗਾ। ਉਹ ਸਮਝਾਉਣ ਦਾ ਤਰੀਕਾ ਸੀ, ਸੱਜਣ ਦੇ ਨਾਲ ਡਾਇਲੋਗ ਕੀਤੇ, ਗੱਲਬਾਤ ਕੀਤੀ। ਉਹਨੂੰ ਕਹਿਣਾ ਪੈ ਗਿਆ ਮਹਾਰਾਜ ਮੈਂ ਠੱਗ ਹਾਂ, ਭੂਮੀਏ ਚੋਰ ਨੂੰ ਕਹਿਣਾ ਪੈ ਗਿਆ ਮਹਾਰਾਜ ਮੈਂ ਚੋਰ ਹਾਂ। ਸਮਝਾਉਣ ਦੀ ਕਲਾ, ਗੁਰੂ ਦੇ ਸਮਝਾਉਣ ਦੀ ਕਲਾ, ਇਹ ਬੜੀ ਵਧੀਆ ਹੈ। ਸਮਝਾਉਣਾ ਵੀ ਕਲਾ ਹੈ ਤੇ ਸਮਝਣਾ ਵੀ ਕਲਾ ਹੈ। ਇੱਕ ਪੰਜਾਬੀ ਦੇ ਵਿੱਚ ਕਥਨ ਹੈ ਵੀ ਸਮਝਦਾਰ ਨੂੰ ਇਸ਼ਾਰਾ ਕਾਫੀ ਹੈ। ਜਿਹੜਾ ਸਮਝਦਾਰ ਬੰਦਾ ਉਹ ਇਸ਼ਾਰੇ ਨਾਲ ਸਮਝ ਜਾਂਦਾ ਹੈ। ਸਮਝਣਾ ਵੀ ਇੱਕ ਕਲਾ ਹੈ। ਗੁਰੂ ਨੇ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਹੈ, ਗੁਰੂ ਨੇ ਗੱਲ ਸਾਡੀ ਕੀਤੀ। ਉਹ ਜਿੱਥੇ ਆਪਾਂ ਰੋਜ਼ ਪੜ੍ਹਦੇ ਹਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਇਹ ਭੱਟ ਸਾਹਿਬਾਨ ਕਹਿ ਰਹੇ ਨੇ, ਇਹ ਗੱਲ ਤੇ ਸਾਡੀ ਹੋ ਰਹੀ ਹੈ। ਜਿੱਥੇ ਮਹਾਰਾਜ ਨੇ ਕਿਹਾ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਉਗਣ ਹਮਾਰੇ, ਗੱਲ ਤੇ ਸਾਡੀ ਹੋ ਰਹੀ ਹੈ, ਪਰ ਗੁਰੂ ਆਪਣੇ ਤੇ ਟੁਕਾ ਕੇ ਕਰਦਾ ਹੈ। ਇੱਥੇ ਸਾਹਿਬ ਕਹਿੰਦੇ ਵੀ ਮੈਂ ਸਾਧ ਸੰਗ ਜਨਮ ਮਰਨ ਨਿਵਾਰੀ, ਸੰਗਤ ਵਿੱਚ ਹਜ਼ੂਰ ਕਹਿੰਦੇ ਹਨ ਜਨਮ ਅਤੇ ਮਰਨ ਨੂੰ ਖਤਮ ਕਰ ਲਿਆ ਹੈ। ਭਾਵ ਸਿੱਖ ਜਦੋਂ ਸੰਗਤ ਨਾਲ ਜੁੜਦਾ ਹੈ, ਜੰਮਣ ਤੇ ਮਰਨ ਦਾ ਜਿਹੜਾ ਗੇੜ ਹੈ ਖਤਮ ਹੋ ਜਾਂਦਾ ਹੈ। ਸੰਗਤ ਮਨੁੱਖ ਦੇ ਜੀਵਨ ਨੂੰ ਤਬਦੀਲ ਕਰਦੀ ਹੈ। ਸੰਗਤ ਵਿੱਚ ਆ ਕੇ ਬੰਦੇ ਦੇ ਵਿਚਾਰ ਤਬਦੀਲ ਹੁੰਦੇ ਨੇ। ਦੁਨੀਆਂ ਦੇ ਅੰਦਰ ਸਭ ਤੋਂ ਔਖਾ ਜਿਹੜਾ ਕੰਮ ਹੈ ਬੰਦੇ ਦੀ ਸੋਚ ਨੂੰ ਬਦਲ ਦੇਣਾ, ਇਹ ਸਭ ਤੋਂ ਔਖਾ ਕੰਮ ਹੈ। ਸਾਡੇ ਪਰਿਵਾਰ ਵਿੱਚ, ਰਿਸ਼ਤੇਦਾਰਾਂ ਦੇ ਵਿੱਚ, ਸੱਜਣਾ ਮਿੱਤਰਾਂ ਦੇ ਵਿੱਚ ਕੁਝ ਇੱਦਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਸੋਚ ਇੱਕ ਬਣੀ ਹੈ। ਆਪਾਂ ਬੜਾ ਯਤਨ ਕੀਤਾ ਵੀ ਇਹਦੀ ਸੋਚ ਨੂੰ ਬਦਲ ਦਈਏ, ਪਰ ਸਾਰੀ ਉਮਰ ਹੋ ਗਈ ਉਹਦੀ ਸੋਚ ਨੂੰ ਬਦਲ ਨਾ ਸਕੇ। ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ ਕਿਸੇ ਦੀ ਸੋਚ ਨੂੰ ਬਦਲਣਾ। ਗੁਰੂ ਜਿੱਥੇ ਵੀ ਗਿਆ, ਗੁਰੂ ਨੇ ਗਿਆਨ ਦੇ ਕੇ ਸੋਚ ਨੂੰ ਬਦਲਿਆ ਹੈ। ਸੰਗਤ ਵਿੱਚ ਬੰਦੇ ਦੇ ਵਿਚਾਰ ਚੇਂਜ ਹੁੰਦੇ ਨੇ। ਜਦੋਂ ਬੰਦਾ ਗੁਰੂ ਦੇ ਵਿਚਾਰਾਂ ਨੂੰ ਅਡੋਪਟ ਕਰਨਾ ਸ਼ੁਰੂ ਕਰ ਦਿੰਦਾ ਹੈ, ਧਾਰਨ ਕਰਨਾ ਸ਼ੁਰੂ ਕਰ ਦਿੰਦਾ ਹੈ, ਸੋਚ ਬਦਲ ਗਈ, ਬੰਦਾ ਬਦਲ ਗਿਆ। ਇਸ ਕਰਕੇ ਗੁਰੂ ਨੇ ਕਿਹਾ ਵੀ ਇਸ ਸੰਗਤ ਦੀ ਬੜੀ ਮਹਾਨਤਾ ਹੈ, ਇਸ ਸੰਗਤ ਦੀ ਬੜੀ ਮਹਾਨਤਾ ਹੈ। ਅੱਜ ਆਪਾਂ ਵੇਖਦੇ ਹਾਂ ਵੀ ਬੱਚੇ ਜੇ ਗਲਤ ਰਸਤੇ ਤੇ ਪੈ ਰਹੇ ਨੇ, ਸਭ ਤੋਂ ਪਹਿਲਾਂ ਮਾਂ ਪਿਓ ਚੈੱਕ ਕਰਨ ਵੀ ਉਹਨਾਂ ਦੀ ਸੰਗਤ ਕਿੰਨਾ ਨਾਲ ਹੈ, ਸਾਡਾ ਬੱਚਾ ਕਿੰਨਾ ਨਾਲ ਬਹਿੰਦਾ ਹੈ, ਉੱਠਦਾ ਹੈ, ਗੱਲਬਾਤ ਕਰਦਾ, ਘੁੰਮਣ ਫਿਰਨ ਜਾਂਦਾ ਹੈ। ਆਪਣੇ ਬੱਚਿਆਂ ਦੀ ਸੰਗਤ ਚੈੱਕ ਕਰੋ, ਪਤਾ ਲੱਗ ਜਾਏਗਾ ਵੀ ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਨੇ। ਇਸ ਕਰਕੇ ਹਜ਼ੂਰ ਨੇ ਬਾਣੀ ਚ ਕਿਹਾ ਵੀ ਸੰਗਤ ਕਾ ਗੁਣ ਬਹੁਤ ਅਧਿਕਾਈ, ਪੜਸੂਆ ਗਣਕ ਉਧਾਰੇ। ਪਰ ਇੱਕ ਸਵਾਲ ਇੱਥੇ ਸੱਜਣ ਕਰਦੇ ਹਨ ਵੀ ਅਸੀਂ ਵੇਖਦੇ ਹਾਂ ਵੀ ਕਈ ਸੱਜਣ ਇੱਦਾਂ ਦੇ ਨੇ ਜਿਨ੍ਹਾਂ ਨੂੰ 20-20 ਸਾਲ ਹੋ ਗਿਆ ਗੁਰਦੁਆਰੇ ਜਾਂਦਿਆਂ ਨੂੰ, ਉਹਨਾਂ ਦਾ ਜੀਵਨ ਤੇ ਚੇਂਜ ਨਹੀਂ ਹੋਇਆ। 20 ਸਾਲ ਪਹਿਲਾਂ ਵੀ ਉਹਨਾਂ ਨੂੰ ਗੁੱਸਾ ਆਉਂਦਾ ਸੀ, ਅੱਜ ਵੀ ਗੁੱਸਾ ਕਰਦੇ ਪਏ ਹਨ। 20 ਸਾਲ ਪਹਿਲਾਂ ਵੀ ਮਾੜਾ ਬੋਲਦੇ ਸਨ, ਅੱਜ ਵੀ ਬੋਲਦੇ ਪਏ ਨੇ। 20 साल पहला भी लड़ाई झगड़ा करते सन, अज भी करते पे ने। गुरुद्वारे जाके जीवन ते नहीं बदलिया, 20 साल हो गए, 30 साल हो गए। गुरु कलगीधर पातशाह दे कोल एक सिख आया ते उन्हें कहना कीता, महाराज मैं वेखदा हां भी कुछ सिख बड़ी छेती जीवन तब्दील हो जाता है, कईयां दा नहीं हुंदा। कारण हजूर ने उन्हें पत्थर दिता, कहन लगे जा ए लै पत्थर तेनू पानी दे विच रखिया। वह बाहर गया जिथे पानी का सोरस सी उथे रख दिता, आ गया। कुछ पलां तो बाद साहब ने उन्हें एक पतासा दिता, कहन लगे इन्हू पानी च रखिया। वह पतासा रखी आंदा, हजूर ने कुछ पलां तो बाद कहा जा पत्थर लैके आ। वह गया, उन्हें पानी दे विचू पत्थर कढ लिया आ। कुछ पल बतीत होए, कलगियां वाले कहन लगे सजना जा पतासा लैके आ। ते ओ जदू पतासा लैण वास्ते गया, पतासा पानी विच घुल गया सी, मिक्स हो गया सी। ओ वापस आके कहिंदा, महाराज उत्थे पतासा नहीं है, मिक्स हो गया। हजूर कहिंदे पत्थर क्यों नहीं घुलिया, पतासा घुल गया। कहिण लगा जी पतासा नरम है इस करके घुल गया, पत्थर बड़ा करड़ा है, सख्त है, इस करके नहीं घुलिया। महाराज कहिंदे तेरी गल दा जवाब है। हजूर कहिंदे भी जिहड़े आउंदे ने गुरु दे दर ते, जे हिरदा पत्थर वर्गा सख्त है, प्रभाव नहीं पएगा। पत्थर नूं पाणी दे विच रखो, एक दिन, दो दिन, दस साल, उदां दा उदां है। पर पतासे वर्गा जे हिरदा हो जाए, निम्रता आ जाए, फिर कि जीवन चेंज होएगा। हुण 20 साल हो गए, जीवन तां नहीं चेंज होया भी हिरदा कठोर दा कठोर सी, उहनूं पतासे वर्गा नम्र ते बणाया ही नहीं, उहदे विच निम्रता दा गुण ते भरिया ही नहीं, भी उन्दे वेच सिखण दा गुण ते भरिया ही नहीं। संगत सही तरीके नाल, सही मैथड नाल कीती जाए, फिर इंदा प्रभाव है। कोई भी काम है जे उंदा मैथड सही है, तरीका सही है, उंदी आउटपुट होएगी, भाव उंदी प्राप्ति होएगी। जिस तरह आपां कहिंदे ने पानी चे मधानी, बंदा लगा रहे, मधानी चलांदा रहे, कुछ नहीं पैदा होएगा, क्योंकि मधानी चलानी सी दुध विच, दही विच, वह गलत पासे चलान लग पिया, तरीका सही नहीं। किसी भी काम नूं करन दा एक तरीका है, संगत करन दे असूल ने, असूलां नाल संगत कीती जाए उंदा फल, बिना असूलां तों करिए उंदा लाभ नहीं। महाराज कहिंदे हन, साध संग जन्म मरण निवारी। हजूर कहिंदे मैं संगत विच आके जन्म अते मरण दे चक्कर नूं निवार लिया है।
अमृत कथा सुन करण आधारी।
महाराज कहिंदे हन कि मैं कन्ना दे नाल अमृत कथा सुनदा हां, ओ कथा ओ बोल जिंदे विच रब दी सिफत है। रब जी ने सानू कन्न दो दिते ने ते जुबान एक दिती, इंदा अर्थ है भी घट बोलो ते ज्यादा सुनो, क्योंकि रब ने जिहड़ी सानू बॉडी दिती है, आपां वेखदे हां मशीनां ने, एक मशीन हुंदी है जिंदे नाल सानू गाइड दिती हुंदी है, एक मशीन दे नाल गाइड दिती हुंदी भी उहदे विच किद्दां वॉशिंग मशीन ने, उहदे फंक्शन ने। कुछ मशीनां इदां दीआं ने जिन्हां दे नाल सानू गाइड नहीं मिलदी, वह निक्की जी बुक नहीं मिलदी, पर उहनां बटनां दे उत्ते लिखिया हुंदा इत्थों ऑन होनी, इत्थों ऑफ होनी है, इत्थों इहने रुक जाणा है। कुछ मशीनां इदां दीआं ने, पर एक तीजी तरह की मशीन है, वह है बंदे दा शरीर। रब ने सानू एक मशीन दिती है, ना ते रब ने सानू कोई गाइड दिती भी इस गाइड नूं पढ़ के इस मशीन नूं चलाउणा है, ना साडी जुबान ते लिखिया कुछ, ना कन्नां ते लिखिया, ना हत्थां ते लिखिया भी हत्थां नाल किहड़ा काम करना, कन्नां नाल की सुनना है, जुबान दे नाल की बोलना, कुछ नहीं लिखिया। यह मशीन इदां दी है, पर हां गुरु ने बाणी दे दिती, बाणी दे विच साहब ने सब कुछ लिख के दे दिता भी सजना ये जिहड़ा तेरा शरीर है, ये मशीन है, इनू तू किदां चलाउणा है, की बोलना है। इत्थे साहब कहिंदे भी जदों कन्नां दी गल आई, मैं कन्नां नाल अमृत कथा नूं सुणदा हां। शब्दां दे अंदर बड़ी ताकत है, जिस तरह दे शब्द सुणांगे उदां दा प्रभाव साडे मन ते पएगा। वह किदां, बंदा पैसे वाले शब्द सुने, पैसे दियां गल्लां सुने, मन दे विच लालच दा भाव पैदा होएगा। बंदा काम दियां गल्लां सुने, बंदे दे मन विच काम दा भाव पैदा होएगा। बंदा ईरखा दफरत गुस्से भरियां गल्लां नूं सुने, उंदे अंदर भी वह भाव माड़ा पैदा होएगा, क्योंकि जो बंदा सुनदा है वह शब्द बंदे दे मन नूं प्रभावित करदे ने। ਇਸੇ ਕਰਕੇ ਬਾਣੀ ਨੇ ਕਿਹਾ ਇਹ ਸਰਵਣੋ ਮੇਰੇ ਉਹ ਸੱਚ ਹੈ ਸੁਣਨੈ ਨੋ ਪਠਾਏ, ਵੀ ਕੰਨਾਂ ਨਾਲ ਕਿਹਾ ਵੀ ਸੱਚ ਸੁਣ, ਸੱਚ ਸੁਣ। ਤਿੰਨ ਚੀਜ਼ਾਂ ਸੰਸਾਰ ਵਿੱਚ ਬੜੀਆਂ ਔਖੀਆਂ ਨੇ। ਪਹਿਲੇ ਨੰਬਰ ਤੇ ਹੈ ਸੱਚ ਬੋਲਣਾ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਬੜਾ ਔਖਾ ਜੀ। ਨੰਬਰ ਦੋ ਤੇ ਹੈ ਸੱਚ ਸੁਣਨਾ, ਸੱਚ ਬੋਲਣਾ ਵੀ ਔਖਾ, ਸੱਚ ਸੁਣਨਾ ਵੀ ਬੜਾ ਔਖਾ ਹੈ। ਤੇ ਤੀਜੇ ਨੰਬਰ ਤੇ ਸੱਚ ਨੂੰ ਕਮਾਉਣਾ ਜੀਵਨ ਦੇ ਵਿੱਚ, ਇਹ ਸਭ ਤੋਂ ਜ਼ਿਆਦਾ ਔਖਾ ਹੈ। ਗੁਰੂ ਨੇ ਕਿਹਾ ਵੀ ਕੀ ਸੁਣਨਾ ਹੈ, ਜੋ ਸੁਣਾਂਗੇ ਉਹ ਕੀ ਹੋਏਗਾ, ਉਹਦੇ ਅਕੋਰਡਿੰਗ ਹੀ ਮਨ ਬਣਿਆ ਰਹੇਗਾ। ਇਸ ਕਰਕੇ ਗੁਰੂ ਨੇ ਕਿਹਾ ਵੀ ਚੰਗਾ ਸੁਣ, ਚੰਗਾ ਬੋਲ, ਕਿਉਂਕਿ ਕੰਨ ਇਹ ਤੇ ਸੁਰਾਖ ਨੇ, ਜੋ ਪਾਵਾਂਗੇ ਜ਼ੁਬਾਨ ਤੋਂ ਨਿਕਲ ਜਾਣਾ ਹੈ। ਕੰਨ ਸੁਰਾਖ ਜੀ, ਜੋ ਪਾਇਆ ਜ਼ੁਬਾਨ ਤੋਂ ਇਹਨੇ ਬਾਹਰ ਨਿਕਲ ਜਾਣਾ। ਜੇ ਚੰਗਾ ਸੁਣਿਆ ਤੇ ਚੰਗਾ ਨਿਕਲੇਗਾ, ਜੇ ਮਾੜਾ ਸੁਣਿਆ ਤੇ ਮਾੜਾ ਨਿਕਲੇਗਾ। ਹਜ਼ੂਰ ਕਹਿੰਦੇ ਵੀ ਮੈਂ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ। ਮਹਾਰਾਜ ਕਹਿੰਦੇ ਹਨ ਕਿ ਮੈਂ ਕੰਨਾਂ ਦੇ ਨਾਲ ਅੰਮ੍ਰਿਤ ਕਥਾ ਸੁਣਦਾ ਹਾਂ।
ਕਾਮ ਕ੍ਰੋਧ ਲੋਭ ਮੋਹ ਤਜਾਰੀ।
ਹਜ਼ੂਰ ਕਹਿੰਦੇ ਹਨ ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਜ ਦਿੱਤਾ ਹੈ।
ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ।
ਹਜ਼ੂਰ ਕਹਿੰਦੇ ਹਨ ਕਿ ਮੈਂ ਨਾਮ ਦਾਨ ਇਸ਼ਨਾਨ ਨੂੰ ਦ੍ਰਿੜ ਕਰ ਲਿਆ ਹੈ। ਇਹ ਜੀਵਨ ਦੀ ਸੁਚੱਜੀ ਮਰਿਆਦਾ ਬਣਾ ਲਈ ਹੈ। ਨਾਮ ਪਰਮੇਸ਼ਰ ਦੀ ਯਾਦ, ਦਾਨ ਦਾ ਅਰਥ ਜਿਹੜਾ ਅਖਰੀ ਅਰਥ ਕਰਾਂਗੇ, ਦਇਆ ਵਸ ਦਿੱਤਾ ਹੋਇਆ ਪਦਾਰਥ, ਉਹਨੂੰ ਕਹਿੰਦੇ ਜੀ ਦਾਨ। ਦਾਨ ਤੇ ਭੇਟਾ ਦੋ ਸ਼ਬਦ ਨੇ। ਗੁਰੂ ਦੇ ਦਰ ਤੇ ਜੋ ਕੁਝ ਦੇ ਰਹੇ ਹਾਂ ਇਹ ਭੇਟਾ ਹੈ, ਪਰ ਸਾਡੀ ਕੌਮ ਦੇ ਵਿੱਚ ਪ੍ਰਚਲਿਤ ਹੋ ਗਿਆ ਗੁਰਦੁਆਰੇ ਦਾਨ ਦੇਣਾ, ਦਾਨ ਨਹੀਂ ਭੇਟਾ ਹੈ। ਦਾਨ ਦਾ ਅਰਥ ਹੁੰਦਾ ਹੈ ਦਇਆ ਵਸ ਦਿੱਤਾ ਹੋਇਆ ਕੋਈ ਪਦਾਰਥ ਆਪਣੇ ਤੋਂ ਨੀਵੇਂ ਨੂੰ। ਗੁਰੂ ਦੇ ਘਰ ਤੋਂ ਸਭ ਕੁਝ ਲੈ ਰਹੇ ਹਾਂ, ਉਹ ਸ਼ਬਦ ਵਰਤਿਆ ਜਾਏਗਾ ਭੇਟਾ। ਹਜ਼ੂਰ ਕਹਿੰਦੇ ਹਨ ਨਾਮ ਦਾਨ, ਮੈਂ ਜੀਵਨ ਦੇ ਵਿੱਚ ਨਾਮ ਨੂੰ ਦ੍ਰਿੜ ਕੀਤਾ, ਦਾਨ ਦੂਜਿਆਂ ਦੀ ਸੇਵਾ ਕਰਨੀ ਦ੍ਰਿੜ ਕੀਤੀ, ਇਸ਼ਨਾਨ ਪਵਿੱਤਰਤਾ, ਰੂਹਾਨੀ ਜੀਵਨ ਨੂੰ ਪਵਿੱਤਰ ਰੱਖਣਾ, ਇਹ ਇਸ਼ਨਾਨ ਮੈਂ ਦ੍ਰਿੜ ਕਰ ਲਿਆ ਹੈ। ਸਿੱਖ ਦੇ ਜੀਵਨ ਦੀ ਮਰਿਆਦਾ ਗੁਰੂ ਨੇ ਉੱਚੀ ਤੇ ਸੁੱਚੀ ਬਣਾਈ, ਇਹ ਨਿਰਭਉ ਹੈ, ਨਿਰਵੈਰ ਹੈ। ਇਹਨੂੰ ਮੂਲ ਮੰਤਰ ਦੇ ਵਿੱਚ ਇਹ ਸ਼ਬਦ ਮਿਲੇ ਹਨ ਵੀ ਇਹ ਨਿਡਰ ਹੈ ਤੇ ਇਹਦਾ ਕਿਸੇ ਨਾਲ ਵੈਰ ਨਹੀਂ, ਕਿਉਂਕਿ ਗੁਰੂ ਨੇ ਤਿੰਨ ਦਾਤਾਂ ਪਾਈਆਂ, ਨਾਮ ਦਾਨ ਇਸ਼ਨਾਨ। ਦਾਨ ਦਾ ਅਰਥ ਹੈ ਦੂਸਰਿਆਂ ਦੀ ਹੈਲਪ ਕਰਨੀ, ਦੂਸਰਿਆਂ ਦੀ ਇਮਦਾਦ ਕਰਨੀ, ਦੂਜਿਆਂ ਦਾ ਭਲਾ ਕਰਨਾ। ਔਰ ਸਿੱਖ ਨੇ, ਗੁਰੂ ਨੇ ਇਹ ਸਿੱਖ ਦੇ ਸੁਭਾਅ ਦੇ ਵਿੱਚ ਪਾ ਦਿੱਤਾ ਹੈ ਵੀ ਰਹਿੰਦੀ ਦੁਨੀਆਂ ਤੱਕ ਤੂੰ ਦੂਜਿਆਂ ਦਾ ਭਲਾ ਕਰੇਗਾ। ਔਰ ਅਜੋਕੇ ਸਮੇਂ ਦੀ ਮੈਂ ਵਾਰਤਾ ਕਹਿੰਦਾ ਜਾਵਾਂ, ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਾਂ, ਕਿਉਂਕਿ ਸਿੱਖ ਨਿਰਭਉ ਹੈ ਤੇ ਨਿਰਵੈਰ ਹੈ, ਰੱਬ ਦਾ ਗੁਣ ਹੈ ਜੀ, ਤੇ ਸਿੱਖ ਦੇ ਜੀਵਨ ਦੇ ਵਿੱਚ ਵੀ ਹੋਏਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਰ ਦੀ ਜੇਲ੍ਹ ਵਿੱਚ ਗਏ, ਕੈਦੀਆਂ ਨੂੰ ਛੁਡਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਗਏ ਤੇ ਜਿਹੜੇ ਰਾਜੇ ਬੰਦੀ ਸਨ ਉਹਨਾਂ ਨੂੰ ਛੁਡਾਇਆ। ਹਾਲਾਂਕਿ ਗੁਰੂ ਨੇ ਇਹ ਨਹੀਂ ਵੇਖਿਆ ਮੇਰੇ ਧਰਮ ਦੇ ਨਹੀਂ, ਗੁਰੂ ਨੇ ਧਰਮ ਜ਼ਾਤ ਗੋਤ ਪਾਤ ਤੋਂ ਉੱਪਰ ਉੱਠ ਕੇ ਉਹਨਾਂ ਦੀ ਬੰਦ ਖਲਾਸੀ ਕੀਤੀ। ਸਿੱਖ ਇਤਿਹਾਸ ਆਇਆ 17ਵੀਂ ਸਦੀ 18ਵੀਂ ਸਦੀ, ਜਦੋਂ ਮੁਗਲਾਂ ਦੇ ਹਮਲੇ ਹੋਏ, ਇੱਥੋਂ ਦੀਆਂ ਹਿੰਦੁਸਤਾਨ ਦੀਆਂ ਨੌਜਵਾਨ ਬਹੁ ਬੇਟੀਆਂ ਨੂੰ ਬੰਦੀ ਬਣਾ ਕੇ ਗੱਡਿਆਂ ਤੇ ਲੱਦ ਕੇ ਗਜ਼ਨੀ ਦੇ ਬਾਜ਼ਾਰਾਂ ਦੇ ਵੱਲ ਲਿਜਾਇਆ ਜਾਂਦਾ ਸੀ। ਜਿੱਥੇ ਜਿੱਥੇ ਸਿੱਖਾਂ ਦਾ ਪਹਿਰਾ ਹੁੰਦਾ ਸੀ, ਸਿੱਖ ਹਮਲਾ ਕਰਕੇ ਨੌਜਵਾਨ ਔਰਤਾਂ ਨੂੰ, ਲੜਕੀਆਂ ਨੂੰ ਛੁਡਾ ਲੈਂਦੇ ਸਨ, ਜਿਹੜੀਆਂ ਬੰਦੀ ਹੁੰਦੀਆਂ ਸਨ। ਸਾਡੇ ਗੁਰੂ ਸਾਹਿਬਾਨ, ਸਾਡੇ ਸਿੱਖ, ਉਹਨਾਂ ਨੇ ਭਲਾ ਕੀਤਾ, ਬੰਦੀਆਂ ਨੂੰ ਛੁਡਾਇਆ। ਪਰ ਕਮਾਲ ਦੀ ਗੱਲ, ਹਿੰਦੁਸਤਾਨ ਦੇ ਵਿੱਚ ਜਿਹੜੇ ਸਾਡੇ ਭਰਾ ਸਜ਼ਾ ਕੱਢ ਚੁੱਕੇ ਨੇ, ਉਹ ਅੱਜ ਤੱਕ ਬੰਦੀ ਨੇ, ਉਹ ਅੱਜ ਤੱਕ ਬੰਦੀ ਨੇ। ਸਮਾਂ ਪੂਰਾ ਹੋ ਗਿਆ, 20-20 ਸਾਲ, 25 ਸਾਲ, 30 ਸਾਲ ਹੋ ਚੱਲੇ ਨੇ, ਪਰ ਬੰਦੀ ਨੇ। ਪਰ ਸਿੱਖ ਤੇ ਨਿਰਵੈਰ ਹੈ। 18ਵੀਂ ਸਦੀ ਦਾ ਇਤਿਹਾਸ ਕਹਿੰਦਾ ਵੀ ਸਿੱਖ ਛਡਾਉਂਦਾ ਰਿਹਾ, ਨਹੀਂ ਵੇਖਿਆ ਮੁਸਲਮਾਨ ਦੀ ਧੀ, ਨਹੀਂ ਵੇਖਿਆ ਹਿੰਦੂ ਦੀ ਧੀ, ਬਸ ਵੇਖਿਆ ਇਨਸਾਨ ਹੈ, ਇਹਦੀ ਪੁਕਾਰ ਮੈਨੂੰ ਟੁੰਬਦੀ ਪਈ ਹੈ, ਇਹਦੀ ਗੁਹਾਰ ਮੈਨੂੰ ਟੁੰਬਦੀ ਪਈ ਹੈ। ਸਭ ਕੁਝ ਛੱਡ ਦਿੱਤਾ, ਜਾਣ ਤੇ ਖੇਡ ਕੇ ਉਹਨਾਂ ਨੂੰ ਛੁਡਾਇਆ। ਪਰ ਅੱਜ ਵੇਖੀਏ ਉਹੀ ਧਰਤੀ ਜਿਹੜੀ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ, ਛੱਡਿਆ ਨਹੀਂ ਜਾ ਰਿਹਾ। ਅਗਲੀ ਬੇਨਤੀ ਕਰਾਂਗਾ ਵੀ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਸਿੱਖ ਰਹਿ ਰਿਹਾ ਹੈ, ਉਹ ਪੰਥ ਦਾ ਇੱਕ ਹਿੱਸਾ ਹੈ, ਤੇ ਉਹਦਾ ਫਰਜ਼ ਬਣਦਾ ਹੈ ਵੀ ਉਹ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਯੋਗਦਾਨ ਪਾਵੇ, ਆਪਣੀ ਕਪੈਸਿਟੀ ਦੇ ਮੁਤਾਬਕ, ਜਿੰਨਾ ਵੀ ਹੋ ਸਕਦਾ। ਮੈਂ ਇਤਿਹਾਸ ਦੀ ਇੱਕ ਨਿੱਕੀ ਜਿਹੀ ਗਾਥਾ ਕਹਿ ਕੇ ਅੱਗੇ ਤੁਰਾਂ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂਰਦੀਨ ਦੀ ਸਰਾਂ ਦੇ ਲਾਗੇ ਝਾੜੀਆਂ ਦੇ ਉਹਲੇ ਟਿਕੇ ਨੇ। ਸ਼ਾਮ ਦਾ ਵੇਲਾ ਹਨੇਰਾ ਪੈ ਗਿਆ। ਦੋ ਮੁਸਲਮਾਨ ਰਸਤੇ ਤੋਂ ਜਾ ਰਹੇ, ਉਹਨਾਂ ਨੇ ਦੋ ਸਿੱਖਾਂ ਨੂੰ ਵੇਖਿਆ। ਇੱਕ ਨੇ ਕਿਹਾ ਵੀ ਉਹ ਦੋ ਸਿੱਖ ਨੇ, ਦੂਜਾ ਕਹਿੰਦਾ ਨਹੀਂ, ਜ਼ਕਰੀਆ ਨੇ ਸਿੱਖ ਮਾਰ ਦਿੱਤੇ ਨੇ। ਉਹਨਾਂ ਦਾ ਆਰਗੂਮੈਂਟ ਹੋਇਆ, ਪਹਿਲਾਂ ਕਹਿ ਰਿਹਾ ਵੀ ਸਿੱਖ ਨੇ, ਦੂਜਾ ਕਹਿੰਦਾ ਨਹੀਂ ਸਿੱਖ ਤੇ ਖਤਮ ਹੋ ਚੁੱਕੇ। ਉਹ ਆਪਣੀ ਗੱਲਬਾਤ ਕਰਕੇ ਅੱਗੇ ਤੁਰੇ। ਉਹਨਾਂ ਦੀਆਂ ਗੱਲਾਂ ਨੂੰ ਬਾਬੇ ਬੋਤੇ ਸਿੰਘ ਤੇ ਉਹਨਾਂ ਦੀਆਂ ਗੱਲਾਂ ਨੂੰ ਟੁੰਬ ਦਿੱਤਾ। ਉਹਨਾਂ ਦੀਆਂ ਗੱਲਾਂ ਨੇ ਬਾਬੇ ਬੋਤੇ ਸਿੰਘ ਤੇ ਬਾਬੇ ਗਰਜੇ ਸਿੰਘ ਨੂੰ ਟੁੰਬ ਦਿੱਤਾ। ਅੰਦਰ ਇੱਕ ਚਰਨਾਹਟ ਛਿੜਕੀ ਵੀ ਅਸੀਂ ਜਿਉਂਦੇ ਹਾਂ, ਸਿੱਖ ਮਰੇ ਨਹੀਂ। ਨੂਰਦੀਨ ਦੀ ਸਰਾਂ ਦੇ ਕੋਲ ਨਾਕਾ ਲਾਇਆ, ਟੈਕਸ ਲੈਣਾ ਸ਼ੁਰੂ ਕਰ ਦਿੱਤਾ। ਇੱਕ ਸੰਦੇਸ਼ ਪਹੁੰਚਾਉਣਾ ਸੀ ਜ਼ਕਰੀਏ ਖਾਨ ਤੱਕ ਵੀ ਸਿੱਖ ਮਰੇ ਨਹੀਂ, ਸਿੱਖ ਜਿਉਂਦੇ ਨੇ। ਮੁਗਲਾਂ ਦੇ ਸਿਪਾਹੀ ਆਏ, ਪਿੱਠ ਦੇ ਨਾਲ ਪਿੱਠ ਜੋੜ ਕੇ ਲੜੇ, ਸ਼ਹੀਦੀ ਦਾ ਜਾਮ ਪੀ ਗਏ। ਉਹਨਾਂ ਦੀ ਸ਼ਹਾਦਤ ਮੁਗਲ ਸਲਤਨਤ ਨੂੰ ਦੱਸ ਗਈ ਵੀ ਸਿੱਖ ਜਿਉਂਦੇ ਨੇ। ਪਰ ਦੂਜੇ ਬੰਨੇ ਜੇ ਉਹ ਸਿੱਖ ਦੌੜ ਕੇ ਜੰਗਲਾਂ 'ਚ ਜਾਂਦੇ, ਸਿੱਖ ਭਰਾਵਾਂ ਨੂੰ ਕਹਿੰਦੇ ਵੀ ਭਰਾਵੋ, ਉਹ ਇੱਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਵੀ ਸਿੱਖ ਕੌਮ ਖਤਮ ਹੋ ਚੁੱਕੀ, ਚਲੋ ਰਲ ਕੇ ਚੱਲੀਏ ਤੇ ਆਪਾਂ ਉਹਨੂੰ ਦੱਸੀਏ ਵੀ ਅਸੀਂ ਜਿਉਂਦੇ ਹਾਂ। ਉਹ ਪਰ ਜੰਗਲਾਂ ਵੱਲ ਨਹੀਂ ਦੌੜੇ ਸੀ, ਉਹਨਾਂ ਨੇ ਆਪਣਾ ਫਰਜ਼ ਸਮਝਿਆ ਵੀ ਅਸੀਂ ਦੋ ਹਾਂ, ਫਿਰ ਕੀ ਹੋਇਆ। ਪਰ ਇੱਕ ਮੈਸੇਜ ਮੁਗਲ ਸਰਕਾਰ ਤੱਕ ਪਹੁੰਚਾ ਦਿੱਤਾ ਸੀ ਵੀ ਸਿੱਖ ਜਿਉਂਦੇ ਨੇ। ਅੱਜ ਸਿੱਖ ਜਿੱਥੇ ਵੀ ਬੈਠਾ, ਕਿਸੇ ਵੀ ਮੁਲਕ ਦੇ ਕੋਨੇ ਵਿੱਚ ਬੈਠਾ, ਉਹ ਪੰਥ ਦਾ ਹਿੱਸਾ ਹੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛੀਆ, ਰਿਆਇਤ ਦੇਗ ਤੇਗ ਫਤਿਹ, ਪੰਥ ਕੀ ਜੀਤ, ਬਿਰਧ ਕੀ ਪੈਰ। ਉਹ ਪੜ੍ਹਦੇ ਹਾਂ ਅਰਦਾਸ ਦੇ ਵਿੱਚ, ਜਿੱਥੇ ਵੀ ਖਾਲਸਾ ਬੈਠਾ ਹੈ, ਸਿੱਖ ਬੈਠਾ ਹੈ, ਉਹ ਪੰਥ ਦਾ ਇੱਕ ਹਿੱਸਾ ਹੈ। ਤੇ ਜਿੰਨਾ ਵੀ ਉਹਦੇ ਕੋਲ ਯੋਗਦਾਨ ਪਏ, ਉਹ ਪਾਵੇ ਕਿਸੇ ਰੂਪ ਦੇ ਵਿੱਚ ਪਾਵੇ, ਭਾਵੇਂ ਹਾਂ ਦਾ ਨਾਰਾ ਮਾਰ ਕੇ ਪਾਵੇ, ਭਾਵੇਂ ਹਾਂ ਦਾ ਨਾਰਾ ਮਾਰ ਕੇ ਪਾਵੇ, ਉਹ ਪਾਵੇ ਜ਼ਰੂਰ। ਉਹ ਇਹ ਨਹੀਂ ਕਹੇ ਵੀ ਫਲਾਣਾ ਪਹਿਲਾਂ ਉਹ ਕਰੇ, ਉਹ ਕਰੇ, ਦੂਜੇ ਵੱਲ ਉਂਗਲ ਕਰੇ। ਉਹ ਪਹਿਲਾਂ ਵੇਖੇ ਵੀ ਮੈਂ ਕੀ ਕਰ ਰਿਹਾ ਕੌਮ ਦੇ ਵਾਸਤੇ, ਮੇਰੇ ਕੋਲ ਜਿੰਨਾ ਕੋਈ ਯੋਗਦਾਨ ਪੈਂਦਾ ਮੈਂ ਤੇ ਪਾਵਾਂ, ਭਾਵੇਂ ਹਾਂ ਦਾ ਨਾਰਾ ਮਾਰਾਂ, ਪਰ ਉਹਦਾ ਯੋਗਦਾਨ ਗਿਣਿਆ ਜਾਏਗਾ। ਸਤਿਗੁਰੂ ਮਿਹਰ ਕਰਨ, ਇਹ ਸੋਚ ਸਾਡੀ ਕੌਮ ਦੇ ਵਿੱਚ ਡਿਵੈਲਪ ਹੋਵੇ। ਇੱਥੇ ਮਹਾਰਾਜ ਕਹਿੰਦੇ ਹਨ, ਨਾਮ ਦਾਨ, ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ। ਸਤਿਗੁਰੂ ਕਹਿੰਦੇ ਜੀਵਨ ਦੀ ਮਰਿਆਦਾ ਇਹ ਦ੍ਰਿੜ ਕਰ ਲਈ ਹੈ, ਨਾਮ ਦਾਨ ਇਸ਼ਨਾਨ ਨੂੰ ਦ੍ਰਿੜ ਕਰ ਲਿਆ, ਜੀਵਨ ਦੀ ਮਰਿਆਦਾ ਬਣਾ ਦਿੱਤੀ ਹੈ।
ਕਹੋ ਨਾਨਕ ਇਹੋ ਤਤ ਵਿਚਾਰੀ।
ਮਹਾਰਾਜ ਕਹਿੰਦੇ ਹਨ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪੰਜਵੀਂ ਜੋਤ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਇਹ ਤਤ ਦੀ ਮੈਂ ਵਿਚਾਰ ਕੀਤੀ ਹੈ।
ਰਾਮ ਨਾਮ ਜਪ ਪਾਰ ਉਤਾਰੀ।
ਬੰਦੇ ਦਾ ਜਿਹੜਾ ਜੀਵਨ ਹੈ, ਉਹ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਹੀ ਉਸ ਜੀਵਨ ਦਾ ਪਾਰ ਉਤਾਰਾ ਹੋ ਸਕਦਾ ਹੈ। ਇਹ ਸੀ ਪਾਵਨ ਹੁਕਮਨਾਮੇ ਦੀ ਵਿਚਾਰ। ਸੋ ਆਓ, ਜੋ ਇੱਥੇ ਲੜੀਵਾਰ ਇਸ ਅਸਥਾਨ ਤੇ ਕਥਾ ਚੱਲਦੀ ਪਈ ਹੈ ਸਿੱਧ ਗੋਸ਼ਟ ਦੀ, ਅੱਜ 68ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਸੋ ਆਓ ਉਸ ਪੌੜੀ ਦਾ ਪਾਠ ਸਰਵਨ ਕਰੀਏ।
ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁਖ ਬਿਨ ਸੁਜਾਈ।
ਜਿਹੜੇ ਸਿੱਧ ਹਨ, ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਹਨ ਪੁਰਖਾ ਵੀ ਕਿਸ ਕਿਸ ਤਰੀਕੇ ਨਾਲ ਸੰਸਾਰ ਪੈਦਾ ਹੁੰਦਾ ਹੈ, ਸੰਸਾਰ ਵਿੱਚ ਦੁੱਖ ਪੈਦਾ ਹੁੰਦਾ ਹੈ ਤੇ ਸੰਸਾਰ ਦਾ ਨਾਸ਼ ਹੁੰਦਾ ਹੈ।
ਹਉ ਮੈਂ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ।
ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਵਾਬ ਦਿੰਦੇ ਨੇ ਵੀ ਹੰਕਾਰ ਦੇ ਵਿੱਚ ਸੰਸਾਰ ਪੈਦਾ ਹੁੰਦਾ ਹੈ। ਜੇ ਹੰਕਾਰ ਹੈ, ਉਹ ਸੰਸਾਰ ਦਾ ਇੱਕ ਅੰਗ ਬਣ ਜਾਏਗਾ, ਭਾਵ ਸੰਸਾਰ ਦਾ ਜਨਮ ਹੋਵੇਗਾ। ਮਹਾਰਾਜ ਕਹਿੰਦੇ, ਨਾਮ ਨੂੰ ਵਿਸਰ ਕੇ ਬੰਦੇ ਦੇ ਜੀਵਨ ਦੇ ਵਿੱਚ ਦੁੱਖ ਦਾ ਆਗਾਜ਼ ਹੁੰਦਾ ਹੈ।
ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ, ਹਉ ਮੈਂ ਸ਼ਬਦ ਜਲਾਏ।
ਮਹਾਰਾਜ ਕਹਿੰਦੇ ਹਨ ਵੀ ਜਿਹੜਾ ਗੁਰਮੁਖ ਹੈ, ਗਿਆਨ ਤਤ ਹੀ ਵਿਚਾਰ ਕਰਦਾ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਹੋਮੇ ਨੂੰ, ਆਪਣੇ ਹੰਕਾਰ ਨੂੰ ਸਾੜ ਲੈਂਦਾ ਹੈ।
ਤਨ ਮਨ ਨਿਰਮਲ ਨਿਰਮਲ ਬਾਣੀ, ਸੱਚ ਰਹਿ ਸਮਾਏ।
ਹਜ਼ੂਰ ਕਹਿੰਦੇ ਹਨ ਕਿ ਉਹਦਾ ਤਨ ਤੇ ਮਨ ਨਿਰਮਲ ਹੋ ਜਾਂਦਾ ਹੈ, ਉਹਦੇ ਸ਼ਬਦ ਨਿਰਮਲ ਹੋ ਜਾਂਦੇ ਹਨ, ਸੱਚੇ ਵਾਹਿਗੁਰੂ ਦੇ ਵਿੱਚ ਉਹ ਸਮਾਇਆ ਰਹਿੰਦਾ ਹੈ।
ਨਾਮੇ ਨਾਮ ਰਹਿ ਬੈਰਾਗੀ ਸਾਚ ਰੱਖਿਆ ਉਰ ਤਾਰੇ।
ਹਜ਼ੂਰ ਕਹਿੰਦੇ ਹਨ ਕਿ ਨਾਮ ਦੇ ਵਿੱਚ ਉਹ ਸਮਾਇਆ ਰਹਿੰਦਾ ਹੈ ਬੈਰਾਗੀ ਬਣ ਕੇ, ਸੱਚੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ।
ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੈ, ਦੇਖੋ ਹਿਰਦੈ ਵਿਚਾਰੇ।
ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਜੋਗੀਓ ਇਹ ਗੱਲ ਨੂੰ ਹਿਰਦੇ ਵਿੱਚ ਵਿਚਾਰ ਕੇ ਵੇਖੋ, ਨਾਮ ਤੋਂ ਬਿਨਾਂ ਮਿਲਾਪ ਨਹੀਂ ਹੋ ਸਕਦਾ ਰੱਬ ਦੇ ਨਾਲ। ਇਹ ਆਪਣੇ ਹਿਰਦੇ ਵਿੱਚ ਵਿਚਾਰ ਕੇ ਦੇਖੋ ਵੀ ਜਿਹੜਾ ਨਾਮ ਹੈ ਇਹ ਕੀ ਕਰੇਗਾ, ਵੀ ਮਿਲਾਪ ਦਾ ਕੰਮ ਕਰੇਗਾ। ਸਿਮਰਨ ਦਾ ਅਰਥ ਹੈ ਯਾਦ ਕਰਨਾ, ਚੇਤਾ ਕਰਨਾ। ਬੰਦਾ ਬਾਹਰ ਚੱਲਾ ਤੇ ਕਾਰ ਦੀ ਚਾਬੀ ਦਾ ਚੇਤਾ ਭੁੱਲ ਗਿਆ, ਉਹ ਆਸੇ ਪਾਸੇ ਲੱਭੇਗਾ, ਪਰਿਵਾਰ ਨੂੰ ਪੁੱਛੇਗਾ ਵੀ ਚਾਬੀ ਕਿੱਥੇ ਹੈ। ਅਚਾਨਕ ਉਹਨੇ ਜੇਬ ਤੇ ਹੱਥ ਮਾਰਿਆ ਤੇ ਉਹਨੂੰ ਚੇਤਾ ਆ ਗਿਆ ਵੀ ਚਾਬੀ ਤੇ ਮੇਰੀ ਜੇਬ ਦੇ ਵਿੱਚ। ਜਦੋਂ ਉਹਨੇ ਜੇਬ ਤੇ ਹੱਥ ਮਾਰਿਆ ਚਾਬੀ ਜੇਬ ਦੇ ਵਿੱਚ ਸੀ, ਹੱਸ ਕੇ ਕਹਿੰਦਾ ਚਾਬੀ ਤਾਂ ਮੇਰੀ ਜੇਬ ਦੇ ਵਿੱਚ ਸੀ, ਮੈਂ ਚੇਤਾ ਹੀ ਭੁੱਲ ਗਿਆ। ਜਦੋਂ ਉਹਨੂੰ ਚੇਤਾ ਭੁੱਲਿਆ, ਖੁਆਰ ਹੋਣਾ ਪਿਆ, ਪਰੇਸ਼ਾਨ ਹੋਣਾ ਪਿਆ। ਇਸੇ ਹੀ ਤਰ੍ਹਾਂ ਸਿਮਰਨ ਦਾ ਅਰਥ ਯਾਦ, ਚੇਤਾ। ਜਦੋਂ ਬੰਦਾ ਰੱਬ ਦਾ ਚੇਤਾ ਭੁੱਲ ਜਾਂਦਾ ਹੈ, ਬੰਦੇ ਨੂੰ ਖੁਆਰ ਹੋਣਾ ਪੈਂਦਾ, ਪਰੇਸ਼ਾਨ ਹੋਣਾ ਪੈਂਦਾ। ਜਦੋਂ ਚੇਤਾ ਆ ਜਾਏ ਫਿਰ ਬੰਦੇ ਦਾ ਜੀਵਨ ਸੁੱਖ ਆਨੰਦ ਵਿੱਚ ਬਤੀਤ ਹੁੰਦਾ ਹੈ। ਸਤਿਗੁਰੂ ਮਿਹਰ ਕਰਨ, ਸਮੇਂ ਦੀ ਸਮਾਪਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਆਪ ਮਿਹਰ ਕਰਕੇ ਇਹਨਾਂ ਸ਼ਬਦਾਂ ਦੀ ਵਿਚਾਰ ਕਰਵਾਈ ਹੈ। ਸਾਡੇ ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ। ਬਾਕੀ ਸਾਰੇ ਸਿੰਘ ਸਾਹਿਬਾਨਾਂ ਦਾ, ਸਾਡੇ ਸਤਿਕਾਰਯੋਗ ਮੰਜੀ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ, ਤਿੰਨਾਂ ਦਾ ਧੰਨਵਾਦ। ਸਭ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ। ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਨਾਮੇ ਨਾਮ ਰਹਿ ਬੈਰਾਗੀ ਸਾਚ ਰੱਖਿਆ ਉਰ ਤਾਰੇ, ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੈ, ਦੇਖੋ ਹਿਰਦੈ ਵਿਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।